Kutrakaliyug, Lodge TG location Bikhol Tiya, exit 579 from Highway 401 in Napanee, Ahoji. Koi appointment nahi, drive-through facility, exit 579 from Highway 401 in Napanee. Quick Kutrakaliyug, the one-stop shop, 519-622-0660, ja quickkutrakaliyug.com. QTL, because we care.
ਜੀ ਹਾਂ, ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ, ਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500, ਗੇਲ ਸਵੀਟ ਫੈਕਟਰੀ 905-799-2616, ਮੋਰਗੇਜ ਦੇ ਲਈ ਜਸਪੁਲਰ ਜੀ 416-732-2611, ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100, ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032, 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-9393। ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। ਏਸ਼ੀਅਨ ਫੂਡ ਸੈਂਟਰ, ਹੈੱਡ ਆਫਿਸ ਦਾ ਨੰਬਰ 416-740-3262, ਟੋਰਾਂਟੋ ਟਰੱਕ ਟਾਇਰ ਸੈਂਟਰ 416-689-1765, ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-8818-0055, ਸ਼ੇਰਗਿੱਲ ਲਾ ਆਫਿਸ 905-790-3636। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸਿਸਾਗਾ, ਜਿੱਥੇ ਤੁਹਾਨੂੰ 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਜਰਬੇਕਾਰ ਇੰਸਟ੍ਰਕਟਰ, ਫੁੱਲੀ ਪੇਵਡ ਯਾਰਡ, ਬ੍ਰੈਂਡ ਨਿਊ ਇਕੁਇਪਮੈਂਟ, MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ। 905-450-0032, 905-450-0032। ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ, ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ। 905-450-0032।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ 9 ਜਨਵਰੀ ਤੋਂ 18 ਜਨਵਰੀ ਤੱਕ ਲੱਗ ਚੁੱਕੀ ਹੈ ਗਰਮਾ ਗਰਮ ਲੋਹੜੀ ਸੇਲ। 20 ਪੌਂਡ ਆਸ਼ੀਰਵਾਦ ਹੋਲ ਵੀ ਡਾਟਾ 16.99, 1.6 ਕਿਲੋ ਬਰਾੜ ਦੇਸੀ ਘਿਓ 24.99, ਹੈਪੀ ਪਨੀਰ 4.99 each, 2 ਪੌਂਡ ਵਾਗ ਬਕਰੀ ਟੀ 10.99, ਰਿਓੜੀਆਂ, ਕੱਚਕ, ਮੂੰਗਫਲੀ, ਗਿਫਟ ਬਾਸਕਿਟ, ਦਾਲਾਂ, ਸਬਜ਼ੀਆਂ, ਇੰਡੀਆ ਵਾਲੇ ਭਾਂਡੇ, ਫਲ ਫਰੂਟ, ਸਾਰਾ ਕੁਝ ਅੰਡਰ ਵਨ ਰੂਫ। ਏਸ਼ੀਅਨ ਫੂਡ ਸੈਂਟਰ ਵੱਲੋਂ ਆਪ ਸਭ ਨੂੰ ਹੈਪੀ ਲੋਹੜੀ। ਕਾਲ ਐਟ 416-740-3262।
Watering dishes, yummy samosa, sweets and more. Thodi zubaan de naal naal, thoda man vi mange more.
Chahte ho kisi ko bhi Canada bulana,
par mummy papa mere paas jaldi jaldi aana.
Student business visa ya koi aana chahe visitor,
brother ko bulana hai.
CWC Immigration,
CWC Immigration, 905-670-4444,
670-44-44, CWC Immigration, आपको आपके अपनों से मिलाए।
ਅਸੀਂ ਐਮਰਜੈਂਸੀ ਦੇ ਵਿੱਚ ਛੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, ਅਲਾਈਨਮੈਂਟ, ਟਰੱਕ ਵਾਸ਼, ਲੂਬ, ਐਨੂਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ। ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ। ਟੋਰਾਂਟੋ ਟਰੱਕ ਟਾਇਰ ਸੈਂਟਰ, ਯਾਨੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ। ਟੋਰਾਂਟੋ ਟਰੱਕ ਟਾਇਰ ਸੈਂਟਰ, ਕੀਪ ਮੂਵਿੰਗ ਨੋ ਮੈਟਰ ਵਾਟ। 416-679-1700।
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿੱਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤੇ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 ਏਕੜ ਦੇ ਇਸ ਗੋਲਫ ਕੋਰਸ ਦੇ ਵਿੱਚ ਆਲਾ ਦਰਜੇ ਦੇ ਗੋਲਫ ਕਲੱਬ ਵਿੱਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 ਬੰਦੇ ਦੇ ਲਈ ਬੈਂਕਟ ਦੀਆਂ ਸਮਾਵਾਂ ਉਪਲਬਧ ਹਨ। ਕਾਲ ਕਰੋ 905-880-200, 905-838-0200, golfcaledon.ca, 2121 ਓਲਡ ਬੇਸ ਲਾਈਨ ਰੋਡ, ਕੈਲੇਡਨ। ਇੰਜੋਏ ਦ ਬਿਊਟੀਫੁਲ ਸੀਨਿਕ ਵਿਊ। ਲਾ ਆਫਿਸ ਆਫ ਅਮਨ ਸ਼ਰਮਾ, ਰੀਅਲ ਸਟੇਟ, ਕਮਰਸ਼ੀਅਲ ਲੀਜ, ਬਿਜ਼ਨਸ ਪਰਚੇਜ ਐਂਡ ਸੇਲ, ਨੋਟਰਾਈਜੇਸ਼ਨ ਐਂਡ ਐਫੀਡੇਵਿਟਸ, ਵੈਲਥ ਐਂਡ ਪਾਵਰ ਆਫ ਅਟਾਰਨੀ। ਇਨ੍ਹਾਂ ਸੇਵਾਵਾਂ ਲਈ ਸੰਪਰਕ ਕਰੋ ਅਮਨ ਸ਼ਰਮਾ 905-913-2355, 905-913-2355, 25 ਚੈਰੀ ਕ੍ਰੈਸਟ ਡਰਾਈਵ, ਯੂਨਿਟ ਨੰਬਰ 6, ਬ੍ਰੈਂਪਟਨ। ਅਮਨ ਸ਼ਰਮਾ 905-913-2355।
रियल एस्टेट एक विशाल कारोबार है। इस विच कामयाबी लई सख्त मेहनत अते सही गाइडेंस का होना जरूरी है।
लैंडमार्क रियल एस्टेट सेंटर इंक ब्रोकरेज तुहानू वधिया ट्रेनिंग अते नवी टेक्नोलॉजी प्रदान करती है। एजेंट नवे होण या पुराने कामयाबी दिया सिखरा छोण लई सानू ज्वाइन करो अते जानो नो मंथली फी पैकेज बारे। विजिट करो landmarkre.ca या कॉल करो जगदीश गरेवाल 416-970-5005 416-970-5005।
प्रोग्राम दे
WTOR 770 तो प्रोग्राम खबर सुना दे चुके सारे ही श्रोतियां दा अज इस प्रोग्राम च निघा स्वागत। मैं जगदीश सिंह गरेवाल स्टूडियो दे विच साजदीप जी अते मेरे नाल जुड़नगे गुरफिर पुवा जी। प्रोग्राम लैके तुहाडी सेवा च हाजिर 9 बजे तो लैके 10 बजे तक एक घंटा साडा तुहाडा साथ। ਤੇ ਅੱਜ ਸ਼ੁੱਕਰਵਾਰ ਹੈ, 93 ਮਹੀਨੇ ਦੀ 16 ਤਰੀਕ ਹੋ ਗਈ ਹੈ। ਜੇਕਰ ਮੌਸਮ ਦੀ ਗੱਲ ਕਰੀਏ ਤਾਂ -10 ਡਿਗਰੀ ਸੈਲਸੀਅਸ ਫੀਲ ਲਾਈਕ -12 ਡਿਗਰੀ ਸੈਲਸੀਅਸ। ਸਾਰਾ ਦਿਨ ਤਾਪਮਾਨ ਜਿਹੜਾ ਉਹ ਵੱਧ ਤੋਂ ਵੱਧ -2 ਡਿਗਰੀ ਸੈਲਸੀਅਸ ਤੱਕ ਆ ਜਾਏਗਾ ਤੇ ਸ਼ਾਮ ਨੂੰ ਜਾ ਕੇ ਫਿਰ ਬਰਫ਼ ਪੈਣ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ। ਕੱਲ ਵੱਖ ਵੱਖ ਥਾਵਾਂ ਦੇ ਉੱਤੇ 15 ਤੋਂ ਲੈ ਕੇ 35-36 ਸੈਂਟੀਮੀਟਰ ਤੱਕ ਅੰਟਾਰੀਓ ਦੇ ਸਦਰਨ ਹਿੱਸੇ ਦੇ ਵਿਚ ਬਰਫ਼ ਪਈ ਹੈ। ਉਮੀਦ ਕਰਦਾ ਹੈ ਕਿ ਤੁਹਾਡੇ ਆਸ ਪਾਸ ਦੀਆਂ ਸਾਰੀਆਂ ਸੜਕਾਂ ਨੇ ਤੇ ਤੁਹਾਡੇ ਆਫਿਸ ਤੇ ਕੰਮ ਕਰਨ ਵਾਲੀਆਂ ਫੈਕਟਰੀਆਂ ਦੇ ਆਲ ਦੁਆਲਾ ਸਨੋ ਜਿਹੜੀ ਰਿਮੂਵ ਕਰ ਦਿੱਤੀ ਗਈ ਹੋਵੇਗੀ। ਪਰ ਬਰਫ਼ ਦੇ ਵੱਡੇ ਢੇਰ ਲੱਗ ਗਏ ਨੇ ਤੇ ਜਿਹੜੇ ਆਉਣ ਵਾਲੇ ਕਈ ਹਫ਼ਤੇ ਨੇ ਹਾਲੇ ਕਿਸੇ ਪਾਸੇ ਖੁਰਦੇ ਨਜ਼ਰ ਨਹੀਂ ਆਉਣਗੇ। ਪ੍ਰੋਗਰਾਮ ਸੁਣ ਸਭ ਤੋਂ ਪਹਿਲਾਂ ਸੋਢੀ ਨਾਗਰਾ ਜੀ ਆਪਣਾ ਪ੍ਰੋਗਰਾਮ ਪੇਸ਼ ਕਰ ਗਏ ਨੇ ਤੇ ਇਕ ਘੰਟਾ ਸਾਡੀ ਵਾਰੀ ਆਉਂਦੀ ਹੈ 9 ਤੋਂ 10 ਤੇ 10 ਤੋਂ 12 ਡਾਕਟਰ ਬਲਵਿੰਦਰ ਸਾਹਿਬ ਤੇ ਉਨ੍ਹਾਂ ਦੀ ਟੀਮ ਤੇ 12 ਤੋਂ ਲੈ ਕੇ 2 ਵਜੇ ਤੱਕ ਏਸ਼ੀਅਨ ਕੁਨੈਕਸ਼ਨ ਜਿਸ ਨੂੰ ਪੇਸ਼ ਕਰਦੇ ਨੇ ਰਵੀਰ ਚੌਹਾਨ ਜੀ, ਫਿਰ ਉਸ ਤੋਂ ਬਾਅਦ ਨਗਾਰਾ ਰਣਦੀਪ ਰਾਣਾ ਚੰਜੀਤ ਪਰਾੜ ਤੇ ਫਿਰ ਉਸ ਤੋਂ ਬਾਅਦ ਆਪਾਂ ਜੀ ਬਾਕੀ ਦਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਨੇ। ਪ੍ਰੋਗਰਾਮ ਖਬਰ ਸਾਹਿਬ ਨੂੰ ਅੱਗੇ ਤੋਂ ਪਹਿਲਾਂ ਮੈਂ ਪਹਿਲਾਂ ਸਾਜਦੀਪ ਦਾ ਸਵਾਗਤ ਕਰ ਲਵਾਂ ਤੇ ਉਸ ਤੋਂ ਬਾਅਦ ਗੁਰਪ੍ਰੀਤ ਬੱਬਾ ਜੀ ਸਾਡੇ ਨਾਲ ਜੁੜਨਗੇ ਤੇ ਉਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕਾਫੀ ਅੱਜ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਹੋਣੀ ਹੈ। ਦਿਨ ਸ਼ੁੱਕਰਵਾਰ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਚਾਈਨਾ ਗਏ ਹੋਏ ਨੇ ਔਰ ਉਨ੍ਹਾਂ ਨੇ ਵੱਡੀ ਡੀਲ ਚਾਈਨਾ ਦੇ ਨਾਲ ਕੀਤੀ ਹੈ ਤੇ ਉਸਦਾ ਕੀ ਰਿਐਕਸ਼ਨ ਹੋ ਰਿਹਾ ਵਾ ਔਰ ਕਿਸ ਤਰ੍ਹਾਂ ਉਸ ਡੀਲ ਨੂੰ ਲਿਆ ਜਾ ਰਿਹਾ ਵਾ ਇਹਦੀ ਗੱਲ ਕਰਾਂਗੇ। ਡੇਵਿਡ ਐਵੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਪੰਜਾਬ ਜਾ ਕੇ ਆਏ ਨੇ, ਉਨ੍ਹਾਂ ਦੀ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਜੋ ਇੱਥੇ ਸਾਡੇ ਆਸ ਪਾਸ ਵਾਪਰ ਰਿਹਾ ਉਨ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਇੱਕ ਘੰਟਾ ਸਾਡਾ ਕੰਟੈਂਟ ਹੁੰਦਾ ਹੈ ਜ਼ਿਆਦਾਤਰ ਕੈਨੇਡੀਅਨ ਨਿਊਜ਼ ਦੇ ਉੱਤੇ ਤੇ ਅਗਰ ਤੁਸੀਂ ਇਸ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਜਾਂ ਰਿਮੂਵ ਕਰਨਾ ਚਾਹੁੰਦੇ ਹੋ ਤੇ ਸਟੂਡੀਓ ਸਾਨੂੰ ਕਾਲ ਕਰ ਲਿਆ ਕਰੋ 416-620-1778 ਸਟੂਡੀਓ ਨੰਬਰ ਹੈ। ਮੇਰਾ ਨੰਬਰ ਹੈ 416-970-5005
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ ਤੇ ਰੇਡੀਓ ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਣੇ ਜੀ। ਟਰੱਕ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ 905-450-0032 ਇਹਨਾਂ ਦਾ ਨੰਬਰ ਆ। ਬੜੇ ਲੰਮੇ ਸਮੇਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਆ ਰਹੇ ਨੇ ਜੀ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 1-to-1 ਟ੍ਰੇਨਿੰਗ ਸੈਟਰਡੇ ਸੰਡੇ ਏਅਰਬ੍ਰੇਕ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਤੁਹਾਡੇ ਸਕੈਜੂਲ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੇਨ ਕਰਦੇ ਨੇ। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 1190 ਮਾਇਰ ਸਾਈਡ ਡਰਾਈਵ ਮਿਸਾਗਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਔਰ ਗਿੱਲ ਸਵੀਟ ਫੈਕਟਰੀ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਜੀ, ਸ਼ੇਅਰ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਔਰ 905-799-2616 ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ ਤਾਂ ਗਿੱਲ ਸਵੀਟ ਫੈਕਟਰੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 905-799-2616 ਦੇ ਸੰਪਰਕ ਕੀਤਾ ਜਾ ਸਕਦਾ ਹੈ। ਗੱਡੀਆਂ ਦੀ ਰਿਪੇਅਰ ਦੇ ਲਈ ਸਕਾਈਡੋਮ ਗਰੁੱਪ ਆਫ ਕੰਪਨੀ 905-874-9878 ਗੱਡੀਆਂ ਦੀ ਤੁਸੀਂ ਰਿਪੇਅਰ ਕਰਾਉਣੀ ਆ ਤਾਂ ਫਿਰ ਇਨ੍ਹਾਂ ਦੀ ਲੋਕੇਸ਼ਨ 308 ਰਦਰਫੋਰਡ ਰੋਡ ਸਾਊਥ ਵਿਜ਼ਿਟ ਕੀਤਾ ਜਾ ਸਕਦਾ ਜੀ 905-874-9878। ਹਾਇਰਿੰਗ ਇਸ ਵਕਤ ਤੁਸੀਂ ਕੰਮ ਦੀ ਭਾਲ ਦੇ ਵਿਚ ਹੋ, ਟਰੱਕ ਦਾ ਤੁਹਾਡੇ ਪਾਸ ਲਾਇਸੈਂਸ ਹੈ, 2 ਸਾਲ ਦਾ ਤਜਰਬਾ ਹੈ, D4 ਲੋਜਿਸਟਿਕਸ ਦੇ ਵੱਲੋਂ 30 ਡਰਾਈਵਰ ਹਾਇਰ ਕੀਤੇ ਜਾ ਰਹੇ ਨੇ ਜੀ। 60 ਸੈਂਟ ਪਰ ਮਾਈਲ ਦਿੱਤੇ ਜਾਣਗੇ ਡਰਾਈਵਰ ਨੂੰ ਸਿੰਗਲ ਦੇ ਵਿਚ ਔਰ ਟੀਮ ਦੇ ਵਿਚ 70 ਸੈਂਟ ਪਰ ਮਾਈਲ ਦਿੱਤੇ ਜਾਣਗੇ। 647-328-4556 647-328-4556 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਇਹਨਾਂ ਨੂੰ 30 ਓਨਰ ਓਪਰੇਟਰ ਵੀ ਚਾਹੀਦੇ ਨੇ। ਸੋ ਤੁਹਾਡੇ ਪਾਸ ਟਰੱਕ ਦਾ ਲਾਇਸੈਂਸ ਹੈ, 2 ਸਾਲ ਦਾ ਤਜਰਬਾ ਹੈ ਤਾਂ D4 ਲੌਜਿਸਟਿਕਸ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ, 30 ਡਰਾਈਵਰ ਇਹਨਾਂ ਨੂੰ ਚਾਹੀਦੇ ਨੇ ਜੀ। ਔਰ ਸਿੰਗਲ ਦੇ ਵਿੱਚ 60 ਸੈਂਟ ਤੇ ਡਬਲ ਦੇ ਵਿੱਚ ਟੀਮ ਦੇ ਵਿੱਚ ਜੇਕਰ ਤੁਸੀਂ ਚੱਲਦੇ ਹੋ ਤਾਂ 70 ਸੈਂਟ ਪਰ ਮਾਈਲ ਤੁਹਾਨੂੰ ਦਿੱਤੇ ਜਾਣਗੇ। 647-348-4556 647-348-4556 ਜਾਂ ਫਿਰ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ, 647-767-9921 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੀ ਭਾਜੀ ਸਵਾਗਤ ਹੈ ਫਿਰ ਤੋਂ,
ਧੰਨਵਾਦ ਜੀ। ਆਓ ਫਿਰ ਮੇਰੇ ਨਾਲ ਗੁਰਪ੍ਰੀਤ ਪੋਬਾ ਜੀ ਜੁੜ ਚੁੱਕੇ ਨੇ ਤੇ ਖੇਡ ਜਗਤ ਦੀਆਂ ਖ਼ਬਰਾਂ ਨਾਲ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਤੁਸੀਂ ਕੋਈ ਸਟੂਡੀਓ ਚ ਗੱਲਬਾਤ ਕਰਨੀ ਹੈ 416-620-1778 ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਵਿਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸੋ ਆਓ ਫਿਰ ਠੰਡੇ ਠੰਡੇ ਮੌਸਮ ਦੇ ਵਿਚ ਕਿੱਥੇ ਕੀ ਕੀ ਗਰਮਾ ਗਰਮ ਖੇਡਾਂ ਜਿਹੜੀਆਂ ਚੱਲ ਰਹੀਆਂ ਨੇ
ਜੀ। ਬਿਲਕੁਲ, NHL ਤੋਂ ਸ਼ੁਰੂ ਕਰਦੇ ਆ। ਕੱਲ ਰਾਤੀ ਬਫਲੋ ਸੇਬਰਸ ਤੇ ਮੌਂਟਰੀਅਲ ਦਾ ਜਿਹੜਾ ਮੈਚ ਹੋਇਆ ਜੀ, ਉਸ ਦੇ ਵਿਚ ਬਫਲੋ 5-3 ਦੇ ਨਾਲ ਮੌਂਟਰੀਅਲ ਤੋਂ ਜਿੱਤ ਗਈ ਹੈ। ਤੇ ਨਾਲ ਦੀ ਨਾਲ ਹੀ ਟੋਰਾਂਟੋ ਵਰਸਿਸ ਵੇਗਸ ਦਾ ਜਿਹੜਾ ਮੈਚ ਹੋਇਆ ਜੀ, ਉਸ ਦੇ ਵਿਚ ਵੇਗਸ ਗੋਲਡਨ ਨਾਈਟਸ ਜਿਹੜੇ ਜੀ 6-5 ਦੇ ਨਾਲ ਓਵਰ ਟਾਈਮ ਦੇ ਵਿਚ ਟੋਰਾਂਟੋ ਤੋਂ ਜੇਤੂ ਰਹੇ ਨੇ। ਦਿਸ ਲਾਸ ਵਿਲ ਹਰਟ ਕਿਉਂਕਿ 7 ਸੈਕਿੰਡ ਰਹਿੰਦੇ ਸੀਗੇ ਜੀ ਜਦੋਂ ਵੇਗਸ ਗੋਲਡਨ ਨਾਈਟਸ ਨੇ ਮੈਚ ਟਾਈ ਕੀਤਾ ਤੇ ਫਿਰ ਉਸ ਤੋਂ ਬਾਅਦ ਓਵਰ ਟਾਈਮ ਦੇ ਵਿਚ ਜਿੱਤਿਆ। ਇੱਕ ਪੁਆਇੰਟ ਜ਼ਰੂਰ ਟੋਰਾਂਟੋ ਨੂੰ ਮਿਲਿਆ ਪਰ ਨੀਲੈਂਡਰ ਦੀ ਲੋਅਰ ਬਾਡੀ ਇੰਜਰੀ ਹੋਈ ਹੈ, ਉਹ ਪਹਿਲੇ ਪੀਰੀਅਡ ਤੋਂ ਬਾਅਦ ਵਾਪਸ ਨਹੀਂ ਆਏ। ਸੋ ਉਹਦੀ ਜਿਹੜੀ ਹੈ ਜੀ ਜ਼ਿਆਦਾ ਦੁੱਖ ਹੋਏਗਾ ਜੇਕਰ ਉਹਨਾਂ ਦੀ ਇੰਜਰੀ ਪਹਿਲਾਂ ਵਾਂਗੂ ਐਗਰੀਵੇਟ ਹੋ ਜਾਂਦੀ ਹੈ ਤੇ ਉਹ ਕਾਫੀ ਗੇਮਸ ਪਹਿਲਾਂ ਵੀ ਮਿਸ ਕਰ ਚੁੱਕੇ ਨੇ। ਲੈਟਸ ਸੀ ਕਿ ਉਹ ਕਦੋਂ ਵਾਪਸ ਆਉਂਦੇ ਨੇ। ਕੱਲ ਨੂੰ ਮੌਂਟਰੀਅਲ ਵਰਸਿਜ਼ ਆਟਵਾ ਸ਼ਾਮ ਨੂੰ 7 ਵਜੇ ਤੇ ਟੋਰਾਂਟੋ ਵਰਸਿਜ਼ ਵਿਨੀਪੈਗ ਇਹ ਵੀ ਜਿਹੜਾ ਮੈਚ ਹੈ ਜੀ ਸ਼ਾਮ ਨੂੰ 7 ਵਜੇ ਹੋਏਗਾ। NBA ਦੇ ਵਿਚ ਟੋਰਾਂਟੋ ਐਕਸ਼ਨ ਦੇ ਵਿਚ ਹੋਏਗਾ, LA ਕਲਿਪਰਸ ਦੇ ਨਾਲ ਅੱਜ ਮੈਚ ਹੈ ਰਾਤ ਨੂੰ ਔਰ ਇਸ ਦੀ ਜਿਹੜੀ ਟਾਈਮਿੰਗ ਹੈ ਜੀ ਸ਼ਾਮ ਨੂੰ 7:30 ਵਜੇ। ਕ੍ਰਿਕਟ ਦੇ ਵਿਚ WPL ਵੁਮੈਨਸ ਪ੍ਰੀਮੀਅਰ ਲੀਗ ਦੇ ਵਿਚ ਕੱਲ UP ਨੇ ਜਿਹੜਾ ਜੀ ਮੁੰਬਈ ਨੂੰ 7 ਵਿਕਟਸ ਦੇ ਨਾਲ ਹਰਾਇਆ। ਹਰਲੀਨ ਦਿਓਲ ਜਿਹੜੇ ਜੀ ਪਲੇਅਰ ਆਫ ਦਾ ਮੈਚ ਬਣੇ ਨੇ। ਔਰ ਅੱਜ ਗੁਜਰਾਤ ਵਰਸਿਜ਼ ਬੈਂਗਲੁਰੂ ਦਾ ਜਿਹੜਾ ਮੈਚ ਹੈ ਜੀ ਉਹ ਹੁਣੇ ਹੁਣੇ ਸ਼ੁਰੂ ਹੋਇਆ, ਹਾਲੇ ਤਕਰੀਬਨ 2 ਓਵਰ ਹੀ ਹੋਏ ਨੇ ਜੀ ਔਰ ਬੜੀ ਤਾਬੜ ਤੋੜ ਜਿਹੜੀ ਹੈ ਜੀ ਸ਼ੁਰੂਆਤ ਕੀਤੀ ਹੈ ਬੰਗਲੌਰ ਦੀ ਟੀਮ ਨੇ। 1.3 ਓਵਰ ਦੇ ਵਿਚ 26 ਰਨ ਨੇ ਜੀ, ਕੋਈ ਖਿਡਾਰੀ ਆਊਟ ਨਹੀਂ ਹੈ। ਸੋ ਦੇਖਦੇ ਹਾਂ ਜੀ ਫਿਰ ਕਿੰਨਾ ਕੁ ਵੱਡਾ ਸਕੋਰ ਇਸ ਦੇ ਵਿਚ ਅੱਜ ਬਣਦਾ ਜੀ। ਕੱਲ ਨੂੰ ਡਬਲ ਹੈਡਰ ਹੈ, 4:30 ਵਜੇ ਸਵੇਰੇ ਮੁੰਬਈ ਵਰਸਿਜ਼ UP ਤੇ ਫਿਰ 9 ਵਜੇ ਦਿੱਲੀ ਵਰਸਿਜ਼ ਬੈਂਗਲੁਰੂ ਜਿਹੜੇ ਜੀ ਆਮੋ ਸਾਹਮਣੇ ਹੋਣਗੇ। ਇੰਡੀਆ ਦੀ ਮੈਨਸ ਟੀਮ ਜਿਹੜੀ ਹੈ ਜੀ ਨਿਊਜ਼ੀਲੈਂਡ ਦੇ ਨਾਲ ਤੀਸਰਾ ODI ਮੈਚ ਖੇਡੇਗੀ। ਸੀਰੀਜ਼ ਦਾ ਇਹ ਆਖਰੀ ਮੈਚ ਹੈ, ਸੰਡੇ ਨੂੰ 3 ਵਜੇ ਸਵੇਰੇ ਜਿਹੜਾ ਜੀ ਇਹ ਸ਼ੁਰੂ ਹੋਏਗਾ। ਇਹ ਸੀਰੀਜ਼ 1-1 ਦੀ ਬਰਾਬਰੀ ਤੇ ਹੈ। ਡੋਮੈਸਟਿਕ ਦੇ ਵਿਚ ਜਿਹੜੀ ਆਪਾਂ ਨੂੰ ਕਿਹਾ ਗਿਆ ਸੀਗਾ ਜੀ ਪੰਜਾਬ ਦਾ ਸਕੋਰ ਅਪਡੇਟ ਕਰ ਦਿਓ। ਸੋ ਪੰਜਾਬ ਅੱਜ ਸੈਮੀਫਾਈਨਲ ਖੇਡ ਰਿਹਾ ਜੀ ਵਿਜੇ ਹਜ਼ਾਰੇ ਟਰਾਫੀ ਦੇ ਵਿਚ, ਪਰ ਸਿਚੁਏਸ਼ਨ ਕੋਈ ਬਹੁਤੀ ਵਧੀਆ ਨਹੀਂ ਹੈ। ਪੰਜਾਬ ਨੇ ਪਹਿਲਾਂ ਬੈਟਿੰਗ ਕਰਦੇ ਹੋਏ 291 ਰਨ ਬਣਾਏ ਨੇ, ਜਵਾਬ ਵਿਚ ਸੌਰਾਸ਼ਟਰਾ ਦੇ 147 ਰਨ ਨੇ ਜੀ। ਕੋਈ ਖਿਡਾਰੀ ਆਊਟ ਨਹੀਂ ਹੈ ਤੇ ਜਿਹੜੀ ਟੀਮ ਜਿੱਤੇਗੀ ਉਹ ਵਿਦਰਭਾ ਦੇ ਨਾਲ ਜਿਹੜਾ ਜੀ ਉਹ ਫਾਈਨਲ ਖੇਡੇਗੀ। Under-19 ਕ੍ਰਿਕਟ ਵਰਲਡ ਕੱਪ ਕੱਲ ਇੰਡੀਆ ਜਿਹੜਾ ਜੀ ਉਹ ਜਿੱਤ ਗਿਆ ਸੀਗਾ ਆਪਣਾ ਮੈਚ USA ਤੋਂ, ਤੇ ਅੱਜ 3 ਮੈਚ ਜਿਹੜੇ ਜੀ ਉਹ ਚੱਲ ਰਹੇ ਨੇ। ਪਾਕਿਸਤਾਨ ਵਰਸਿਜ਼ ਇੰਗਲੈਂਡ ਜਿਸ ਦੇ ਵਿਚ ਇੰਗਲੈਂਡ ਨੇ ਪਹਿਲਾਂ ਬੈਟਿੰਗ ਕੀਤੀ ਹੈ ਤੇ 210 ਰਨ ਬਣਾਏ ਨੇ, ਔਰ ਜਵਾਬ ਵਿਚ ਪਾਕਿਸਤਾਨ ਦਾ ਜਿਹੜਾ ਸਕੋਰ ਹੈ ਜੀ ਕੋਈ ਬਹੁਤਾ ਵਧੀਆ ਹੈ ਨਹੀਂ ਹੈ। ਕਰੰਟਲੀ ਉਨ੍ਹਾਂ ਦੇ 6 ਖਿਡਾਰੀ ਜਿਹੜੇ ਜੀ ਉਹ ਆਊਟ ਹੋ ਚੁੱਕੇ ਨੇ, ਸਿਰਫ 108 ਰਨ ਜਿਹੜੇ ਜੀ ਉਹ ਬਣੇ ਨੇ। ਸਾਊਥ ਅਫਰੀਕਾ ਤੇ ਅਫਗਾਨਿਸਤਾਨ ਇਹ ਜਿਹੜਾ ਮੈਚ ਹੈ ਜੀ ਥੋੜਾ ਫਸਮਾ ਚੱਲ ਰਿਹਾ ਔਰ ਇਸ ਨੂੰ ਐਕਸਪੈਕਟ ਵੀ ਕੀਤਾ ਜਾ ਰਿਹਾ ਸੀ। ਅਫਗਾਨਿਸਤਾਨ ਨੇ ਪਹਿਲਾਂ 266 ਰਨ ਬਣਾਏ ਨੇ, ਜਵਾਬ ਵਿਚ ਸਾਊਥ ਅਫਰੀਕਾ ਦੇ 145 ਰਨ ਨੇ ਜੀ। 4 ਖਿਡਾਰੀ ਆਊਟ ਤੇ 35 ਓਵਰ ਦੀ ਖੇਡ ਹੋ ਚੁੱਕੀ ਹੈ ਤੇ ਇੱਕ 1-sided ਅਫੇਅਰ ਦੇ ਵਿਚ ਆਸਟ੍ਰੇਲੀਆ ਲਗਭਗ ਜਿਹੜਾ ਜੀ ਜਿੱਤ ਦੀ ਕਗਾਰ ਤੇ ਆ ਗਿਆ। ਆਇਰਲੈਂਡ ਨੇ 235 ਬਣਾਏ ਨੇ, ਆਸਟ੍ਰੇਲੀਆ ਦੇ 214 ਰਨ, ਸਿਰਫ 1 ਖਿਡਾਰੀ ਜਿਹੜਾ ਜੀ ਆਊਟ ਹੈ। ਕੱਲ ਨੂੰ ਤੜਕੇ ਸਵੇਰੇ 2:30 ਵਜੇ ਇੰਡੀਆ ਵਰਸਿਜ ਬੰਗਲਾਦੇਸ਼ ਜਿਹੜੇ ਜੀ ਆਮੋ ਸਾਹਮਣੇ ਹੋਣਗੇ। ਐਂਡ ਲਾਸਟ ਬਟ ਨਾਟ ਦ ਲੀਸਟ, NFL ਦੇ ਵਿਚ ਵੀ ਜਿਹੜੇ ਜੀ ਡਿਵੀਜ਼ਨਲ ਰਾਊਂਡ ਸ਼ੁਰੂ ਹੋ ਜਾਣੇ ਨੇ ਕੱਲ ਤੋਂ, ਔਰ ਬਫਲੋ ਵਰਸਿਜ਼ ਡੈਨਵਰ ਸ਼ਾਮ ਨੂੰ 4:30 ਵਜੇ ਸੈਟਰਡੇ ਨੂੰ ਯਾਨੀ ਕਿ ਕੱਲ ਨੂੰ, ਔਰ ਸਿਆਟਲ ਵਰਸਿਜ਼ ਸੈਨ ਫਰਾਂਸਿਸਕੋ 8 ਵਜੇ ਹੋਏਗਾ ਤੇ ਫਿਰ ਸੰਡੇ ਨੂੰ ਹੂਸਟਨ ਵਰਸਿਜ਼ ਨਿਊ ਇੰਗਲੈਂਡ 3 ਵਜੇ ਤੇ LA ਵਰਸਿਜ਼ ਸ਼ਿਕਾਗੋ ਇਹ ਜਿਹੜਾ ਮੈਚ ਹੈ ਜੀ ਸ਼ਾਮ ਨੂੰ 6 ਵਜੇ ਹੋਏਗਾ। ਐਂਡ ਦੈਟ ਸੈਡ ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ, ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ।
ਬੜੀ ਮਿਹਰਬਾਨੀ ਗੁਰਪ੍ਰੀਤ। ਔਰ ਹੁਣ ਆਪਾਂ ਪਹਿਲਾਂ ਤਾਂ ਮੋਟੀਆਂ ਮੋਟੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਦੇ ਹਾਂ, ਉਸ ਤੋਂ ਬਾਅਦ ਆਪਣੇ ਨਾਲ ਗੁਰਪ੍ਰੀਤ ਖਹਿਰਾ ਸਾਹਿਬ ਵੀ ਜੁੜ ਜਾਣਗੇ ਔਰ ਉਹਨਾਂ ਨਾਲ ਵੀ ਕੁਛ ਗੱਲਾਂ ਬਾਤਾਂ ਕਰਨੀਆਂ ਨੇ ਕਿ ਜੋ ਕੈਨੇਡੀਅਨ ਬਾਰਡਰ ਸਰਵਿਸ ਵਾਲਿਆਂ ਵੱਲੋਂ ਲੋਕਾਂ ਨੂੰ ਫੜ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਵਾ ਤੇ ਰਿਮੂਵਲ ਪ੍ਰੋਸੈਸ ਕੀ ਹੈ, ਕੀ ਜਿਸ ਤਰ੍ਹਾਂ ਦਾ ਰਿਮੂਵਲ ਪ੍ਰੋਸੈਸ ਆ ਉਸ ਨੂੰ ਵਰਤ ਕੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ, ਚੱਕ ਕੇ ਸਿੱਧੇ ਹੀ ਜਹਾਜ਼ ਚੜਾਇਆ ਜਾ ਰਿਹਾ। ਇਹਨਾਂ ਦੇ ਉੱਤੇ ਥੋੜੀ ਜਿਹੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ। ਸੋ ਇੱਕ ਛੋਟੀ ਜਿਹੀ ਅਸੀਂ ਕਮਰਸ਼ਲ ਲੈਣੀ ਆ, ਉਸ ਤੋਂ ਰਾਈਟ ਵੇ ਬਾਅਦ ਅਸੀਂ ਗੱਲਬਾਤ ਕਰਨੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦੀ ਚਾਈਨਾ ਵਿਜ਼ਿਟ ਤੇ ਉਨ੍ਹਾਂ ਵੱਲੋਂ ਕੀਤਾ ਗਿਆ ਵੱਡਾ ਐਗਰੀਮੈਂਟ, ਉਸ ਦੀ ਗੱਲਬਾਤ ਕਰਾਂਗੇ। ਆਓ ਇੱਕ ਕਮਰਸ਼ਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਓ।
ਪ੍ਰੋਗਰਾਮ ਦੇ ਸਪਾਂਸਰ ਨੇ ਜੀ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਗੁਰਪ੍ਰੀਤ ਸਿੰਘ ਜੀ। 905-696-7878 ਪਹੁੰਚੋ, 1312 ਖਾਲਸਾ ਡਰਾਈਵ ਯੂਨਿਟ ਨੰਬਰ 21, ICC ਇਮੀਗ੍ਰੇਸ਼ਨ 905-462-2424। ਬੈਸਟ ਆਯੁਰਵੇਦਾ ਤੋਂ ਡਾਕਟਰ ਹਰੀਸ਼ ਵਰਮਾ ਜੀ, 416-804-1500। ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ, ਜੈਗ ਔਜਲਾ, 416-371-7777।
ਬਿਲਕੁਲ, ਸੀਮਾ ਬਿਆਨਾ ਕਹਿ ਰਿਹਾ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਏਜੰਟ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ, 416-213-8600, ਜੋਸ਼ੀ ਲਾ ਆਫਿਸ ਡਾਟ ਕਾਮ, 416-213-8600, 6921 ਸਟੀਲ ਐਵਨਿਊ ਵੈਸਟ, ਯੂਨਿਟ 11, ਇਟੋਬੀਕੋ।
ਯਾ ਤੁਸੀਂ ਫਰੋਮ ਖਬਰਸਾਰ ਦੇ ਨਾਲ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ। ਸੋ ਗੁਰਪ੍ਰੀਤ ਪੁੱਬਾ ਸਾਹਿਬ, ਕੱਲ ਅੱਜ ਹੁਣ ਵੱਡੀ ਅਨਾਊਂਸਮੈਂਟ ਹੈ ਜਿਹੜੀ ਚਾਈਨਾ ਤੋਂ ਆ ਰਹੀ ਹੈ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਚਾਈਨਾ ਗਏ ਸੀ, ਚਾਈਨਾ ਦੇ ਰਾਸ਼ਟਰਪਤੀ ਨੂੰ ਉਹ ਮਿਲੇ ਨੇ, ਔਰ ਮਿਲਣ ਤੋਂ ਬਾਅਦ ਵੱਡੇ ਐਲਾਨ ਉਨ੍ਹਾਂ ਵੱਲੋਂ ਕੀਤੇ ਗਏ ਨੇ, ਔਰ ਇਨ੍ਹਾਂ ਦੀ ਇਸ ਵਿਜ਼ਿਟ ਨੂੰ ਆਪਾਂ ਵੱਖ ਵੱਖ ਐਂਗਲ ਤੋਂ ਦੇਖਣਾ ਹੈ। ਤੇ ਸਭ ਤੋਂ ਵੱਡਾ ਤਾਂ ਜਿਹੜਾ ਇਲੈਕਟ੍ਰੀਕਲ ਵਹੀਕਲਸ 50,000 ਦੇ ਕੀ 49,000 ਜਾਂ 50,000 ਕਹਿ ਲਓ, ਉਹਨਾਂ ਨੂੰ ਅਲਾਓ ਕੀਤਾ ਕਿ ਉਹਨਾਂ ਤੇ ਟੈਰਿਫ ਸਿਰਫ ਔਰ ਸਿਰਫ 6.1% ਲੱਗੇਗਾ। ਸੋ ਇਹ ਇਲੈਕਟ੍ਰੀਕਲ ਵਹੀਕਲ ਈਵੀਜ ਨੇ ਜਿਹੜੇ ਚਾਈਨਾ ਦੇ ਬਹੁਤ ਸਸਤੇ ਰੇਟ ਦੇ ਉੱਤੇ 50,000 ਐਵਰੀ ਈਅਰ ਲੋਕਾਂ ਨੂੰ ਮੁਹੱਈਆ ਹੋਣਗੇ, ਤੇ ਫਿਰ ਉਸ ਤੋਂ ਬਾਅਦ 6% ਦੇ ਨਾਲ ਇਸਦਾ ਜਿਹੜਾ ਕੋਟਾ ਵੱਧਦਾ ਜਾਵੇਗਾ, ਤੇ ਆਉਣ ਵਾਲੇ ਦਹਾਕੇ ਦੇ ਵਿੱਚ ਇਹਨਾਂ ਦੀ ਗਿਣਤੀ 70,000 ਦੇ ਕਰੀਬ ਹੋ ਜਾਵੇਗੀ। ਤੇ ਨਾਲ ਦੀ ਨਾਲ ਇਹ ਵੀ ਗੱਲ ਕੀਤੀ ਗਈ ਹੈ ਕਿ ਚਾਈਨੀਜ਼ ਆਟੋਮੇਕਰ ਇੱਕ ਬਿਗ ਇਨਵੈਸਟਮੈਂਟ ਕਰਨਗੇ ਕੈਨੇਡਾ ਦੇ ਵਿੱਚ। ਸੋ ਇਹ ਇੱਕ ਵੱਡਾ ਐਲਾਨ ਹੈ, ਤੇ ਇਸ ਦੇ ਬਦਲੇ ਦੇ ਵਿੱਚ ਚਾਈਨਾ ਨੇ 1 ਮਾਰਚ ਤੋਂ ਕੈਨੋਲਾ ਆਪਣੇ ਫਿਸ਼ਿਜ਼ ਤੇ ਹੋਰ ਸੀ ਫੂਡ ਦੇ ਉੱਤੇ ਤੇ ਹੋਰ ਪ੍ਰੋਡਕਟਸ ਦੇ ਉੱਤੇ ਆਪਣਾ ਟੈਰਿਫ ਹੈ ਜਿਹੜਾ ਉਸ ਨੂੰ 84% ਤੋਂ ਘਟਾ ਕੇ 15% ਕਰਨ ਦੀ ਗੱਲ ਕੀਤੀ ਹੈ, ਜਿਹੜੀ ਕਿ ਕੈਨੇਡੀਅਨ ਫਾਰਮਰਸ ਦੇ ਲਈ ਇੱਕ ਬਹੁਤ ਵੱਡੀ ਰਾਹਤ, ਨਾਲ ਦੀ ਨਾਲ ਐਟਲਾਂਟਿਕ ਕੈਨੇਡਾ ਦੇ ਫਿਸ਼ੀ ਟ੍ਰੇਡ ਦੇ ਲਈ ਬਹੁਤ ਵੱਡੀ ਰਾਹਤ ਹੈ ਜਿਹੜੀ ਹੈਗੀ ਹੈ। ਤੇ ਨਾਲ ਦੀ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਿਆਦਾਤਰ ਵਪਾਰ ਆ ਜਿਹੜਾ ਉਹ ਲੱਕੜ ਦਾ ਹੁੰਦਾ, ਤੇ ਲੱਕੜ ਦੇ ਮੁੱਦੇ ਦੇ ਉੱਤੇ ਵੀ ਵੱਡਾ ਸਮਝੌਤਾ ਜਿਹੜਾ ਚਾਈਨਾ ਦਾ ਇਹ ਆਪਣੇ ਨਾਲ ਕੀਤਾ ਗਿਆ ਹੈ ਕੈਨੇਡਾ ਦੇ ਨਾਲ, ਕਿ ਬਹੁਤ ਸਾਰੀ ਚਾਈਨੀਜ਼ ਵੁੱਡ ਹੁਣ ਮਾਫ਼ ਕਰਨਾ ਬ੍ਰਿਟਿਸ਼ ਕੋਲੰਬੀਆ ਦੀ ਲੱਕੜ ਆ ਜਿਹੜੀ ਉਹ ਚਾਈਨੀਜ਼ ਨੂੰ ਜਾਇਆ ਕਰੇਗੀ, ਤੇ ਚਾਈਨੀਜ਼ ਉੱਥੋਂ ਤਿਆਰ ਕਰਕੇ ਸਮਾਨ ਆਪਦਾ ਇਧਰ ਫਿਰ ਲੈ ਕੇ ਆਇਆ ਕਰਨਗੇ। ਸੋ ਇਸ ਤਰ੍ਹਾਂ ਦੇ ਵੱਡੇ ਸਮਝੌਤੇ ਜਿਹੜੇ ਹੋਏ ਨੇ ਇਹਨਾਂ ਨੂੰ ਵੱਖ ਵੱਖ ਐਂਗਲਾਂ ਤੋਂ ਆਪਾਂ ਨੇ ਦੇਖਣਾ ਹੈ, ਤੇ ਪਹਿਲਾਂ ਮੈਂ ਤੁਹਾਡਾ ਇਸ ਦੇ ਬਾਰੇ ਚ ਪ੍ਰਤੀਕਰਮ ਆ ਜਿਹੜਾ ਉਹ ਸੁਣਵਾ।
ਥੈਂਕ ਯੂ ਜਗਦੀਸ਼ ਜੀ। ਦੇਖੋ, ਦਿਸ ਇਜ਼ ਵਟ ਵੀ ਵਰ ਐਕਸਪੈਕਟਿੰਗ, ਕਿ ਜਦੋਂ ਆਪਾਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਟੂਰ ਤੇ ਗਏ ਨੇ ਤੇ ਕੋਈ ਵਧੀਆ ਡੀਲ ਜਿਹੜੀ ਹੈ ਜੀ ਕਰਕੇ ਆਉਣਗੇ, ਹਾਲਾਂਕਿ ਮਿਕਸ ਰਿਐਕਸ਼ਨ ਹੋਏਗੀ, ਵਧੀਆ ਹੈ ਜਾਂ ਪੂਰੀ ਵਧੀਆ ਹੈ ਜਾਂ ਓਕੇ ਡੀਲ ਹੈ, ਮਿਕਸ ਰਿਐਕਸ਼ਨ ਇਸ ਤੇ ਸਾਰੇ ਪਾਸਿਓਂ ਆਏਗੀ, ਪਰ ਕੈਨੇਡੀਅਨ ਇਕਾਨਮੀ ਨੂੰ ਓਵਰਆਲ ਇਸਦਾ ਬੈਨੀਫਿਟ ਜ਼ਰੂਰ ਹੋਏਗਾ ਜੀ ਨੀਅਰ ਫਿਊਚਰ ਦੇ ਵਿੱਚ, ਸਪੈਸ਼ਲੀ ਜਿਹੜੀ ਤੁਸੀਂ ਐਗਰੀਕਲਚਰ ਦੀ ਗੱਲ ਕੀਤੀ ਹੈ, ਕੰਜ਼ਿਊਮਰ ਨੂੰ ਬੈਨੀਫਿਟ ਹੋਏਗਾ, ਜਿਹੜੀ ਈਵੀ ਐਕਸੈਸ ਹੋ ਜਾਏਗਾ, ਤੇ ਇਕਨੋਮਿਕ ਡਾਇਵਰਸੀਫਿਕੇਸ਼ਨ ਜਿਹੜਾ ਕਿ ਆਪਣਾ ਵੱਡਾ ਚੀਜ਼ ਸੀਗੀ, ਉਹਦਾ ਫਾਇਦਾ ਜਿਹੜਾ ਜੀ ਡੈਫੀਨੇਟਲੀ ਹੋਏਗਾ। ਹੁਣ ਫਿਊਚਰ ਹੋਲਡ ਇਹ ਕਰਦਾ ਕਿ ਪੋਲੀਟੀਕਲ ਫ੍ਰਿਕਸ਼ਨ USA ਦਾ ਕਿੰਨੀ ਵਧੇਗੀ, ਜਿਹੜਾ ਕੈਨੇਡੀਅਨ ਆਟੋ ਸੈਕਟਰ ਹੈ ਉਹਦੇ ਤੇ ਪ੍ਰੈਸ਼ਰ ਕਿੰਨਾ ਮਾਊਂਟ ਹੋਏਗਾ, ਤੇ ਅਸੀਂ ਆਪਣੀਆਂ ਇੱਥੋਂ ਦੀ ਜਿਹੜੀ ਆਪਣੀ ਡੋਮੈਸਟਿਕ ਪ੍ਰੋਡਕਟ ਹੈ ਤੇ ਇੱਥੋਂ ਦੀਆਂ ਜਿਹੜੀਆਂ ਜੋਬਸ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਸੰਭਾਲਣਾ, ਹੁਣ ਉਹ ਜਿਹੜਾ ਜਗਰਨੌਟ ਹੈ ਉਸ ਨੂੰ ਬੈਲੈਂਸ ਕਿੱਦਾਂ ਕਰਨਾ, ਉਹ ਥਲੀ ਜਿਹੜਾ ਇਸ ਤੋਂ ਵੱਡਾ ਹੋਣਾ, ਇਸ ਤੋਂ ਬਾਅਦ ਉਹਦਾ ਟੈਸਟ ਹੋਣਾ।
ਜੈਰੋ ਸਾਹਿਬ ਦੇ ਆਪਾਂ ਵਿਚਾਰ ਸੁਣਦੇ ਹਾਂ ਇਸ ਦੇ ਉੱਤੇ ਜੋ ਕੈਨੇਡਾ ਵੱਲੋਂ ਡੀਲ ਕੀਤੀ ਗਈ ਹੈ ਤੇ ਇਹਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਜੈਰੋ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ?
ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ। ਪਹਿਲਾਂ ਤਾਂ ਪੁਰਵਾ ਸਾਹਿਬ ਕਿਹੜੀ ਰਾਤੀ ਗੇਮ ਹਾਰੇ ਆ ਮੇਪਲ ਲੀਫ, ਉਹਨਾਂ ਨੂੰ ਹਾਰਨੀ ਨਹੀਂ ਚਾਹੀਦੀ ਸੀਗੀ ਔਰ ਉਹ ਆਪਣੀ ਬੜੌਤੀ ਨੂੰ ਉਹ ਕਾਇਮ ਨਹੀਂ ਰੱਖ ਸਕੇ। ਸਮਥਿੰਗ ਇਜ਼ ਦੇਅਰ ਕਿ ਕਿਸ ਤਰ੍ਹਾਂ ਇਹ ਗੇਮ ਆਪਣੇ ਹੱਥੋਂ ਗੁਆਈ ਹੈ। ਹੁਣ ਮੈਂ ਤੁਹਾਨੂੰ ਗਰੇਵਾਲ ਸਾਹਿਬ ਇਸ ਤੇ ਗੱਲ ਕਰਦਾ ਕਿਦਾਂ ਪੁਰਵਾ ਸਾਹਿਬ ਲਿਖਿਆ, ਬਿਲਕੁਲ ਗੱਲ ਸਹੀ ਹੈ ਕਿ ਇਹ ਡੀਲ ਕਾਫੀ ਹੱਦ ਤੱਕ ਕੈਨੇਡਾ ਦੀ ਫੇਵਰ ਚ ਹੈ ਔਰ ਮੈਂ ਇਹ ਵੀ ਸਮਝਦਾ ਕਿ ਡਾਗ ਫੋਰਡ ਸਾਹਿਬ ਨੇ ਬੜਾ ਅਬਜੈਕਸ਼ਨ ਕੀਤਾ ਪਰਟੀਕੁਲਰਲੀ ਆਟੋ ਤੇ। ਹੁਣ ਇਹ ਤਾਂ ਤੁਸੀਂ ਜਾਣਦੇ ਹੀ ਹੋ, ਤੁਸੀਂ ਵੀ ਬਿਜ਼ਨਸਮੈਨ ਹੋ ਔਰ ਤੁਹਾਨੂੰ ਕੁਛ ਲੈਣ ਵਾਸਤੇ ਤੁਹਾਨੂੰ ਗਿਵ ਅਪ ਵੀ ਕਰਨਾ ਪੈਂਦਾ ਹੈ। ਇਨ ਦਾ ਲੌਂਗ ਟਰਮ ਕਿਹੜਾ ਕੈਨੇਡਾ ਦਾ ਆਬਜੈਕਟ ਹੈਗਾ ਕਿ ਅਸੀਂ USA ਦੇ ਨਾਲ ਕਿਹੜਾ ਆਪਣਾ ਟ੍ਰੇਡ ਹੈ ਵਿਦ ਇਨ 10 ਈਅਰ ਲੈਸ ਦੈਨ 50% ਤੱਕ ਲੈ ਆਉਣਾ, ਜੋ ਐਸੇ ਪ੍ਰੈਜੈਂਟ ਨੰਬਰ ਹੈ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਰਿਡਿਊਸ ਕਰਨਾ ਹੈ, ਉੱਤੇ ਡਿਪੈਂਡ ਨਹੀਂ ਰਹਿਣਾ ਔਰ ਇਹ ਅੱਛੀ ਗੱਲ ਹੈਗੀ ਆ। ਇਹ ਹੋਣਾ ਵੀ ਇਹੀ ਚਾਹੀਦਾ ਸੀਗਾ ਕਿ ਨਾ ਕਿ ਇੱਕ ਕੰਟਰੀ ਦੂਜੇ ਕੰਟਰੀ ਦੇ ਉੱਤੇ ਡਿਪੈਂਡ ਰਹੇ ਔਰ ਕਿਸ ਤਰ੍ਹਾਂ ਚਾਈਨਾ ਨੇ ਵੀ ਬਹੁਤ ਸਾਰਾ ਸਮਾਨ ਕਿਹੜਾ ਨਾਰਥ ਅਮਰੀਕਾ ਨੂੰ ਭੇਜਣ ਤੇ ਉੱਤੇ ਕਾਫੀ ਇੱਕ ਕਿਸਮ ਤੇ ਉਹ ਕੋਈ ਖੁਸ਼ ਨਹੀਂ ਹੈਗੇ ਆ ਕਿਉਂਕਿ ਕਾਫੀ ਵੱਡੀ ਟੈਰਿਫ ਹੈ। ਇਨ ਦਾ ਲੌਂਗ ਟਰਮ ਪਤਾ ਗਰੇਵਾਲ ਸਾਹਿਬ ਕੀ ਗੱਲ ਹੋਣੀ, ਕਿੱਦਾਂ ਤੁਸੀਂ ਦੱਸਿਆ ਬਿਲਕੁਲ ਸਹੀ ਹੈ, ਕੈਨੇਡਾ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਕਮਿਊਨਿਟੀ ਹੈ ਉਹ ਨਿਕਲ ਕੇ ਬਾਹਰ ਆਣੀ ਉਹ ਸਲਫਰ ਹੈ। ਸਲਫਰ ਕਿਹੜੀ ਆ 80-90% USA ਨੂੰ ਜਾਂਦੀ ਹੈ ਔਰ ਡਿਫੈਂਸ ਖਰੀਦਦੀ ਹੈ ਔਰ 30% ਉਹਦੀ ਜਿਹੜੀ ਕੋਸਟ ਹੈ ਵਰਲਡ ਮਾਰਕੀਟ ਦੇ ਵਿੱਚ ਉਹ ਘੱਟ ਪੇਮੈਂਟ ਹੁੰਦੀ ਹੈ ਕੈਨੇਡਾ ਨੂੰ। ਅਗਰ ਉਹ ਚਾਈਨਾ ਜਾਂ ਦੂਸਰੇ ਕਿਸੇ ਕੰਟਰੀਆਂ ਦੇ ਨਾਲ ਪਰਟੀਕੁਲਰਲੀ ਉਹਦੇ ਚ ਇੰਡੀਆ ਵੀ ਆਉਂਦਾ ਆ ਕਿ ਅਗਰ ਉੱਥੇ ਇਹਨੂੰ ਫਿਊਚਰ ਦੇ ਵਿੱਚ ਉਹਦੇ ਟ੍ਰੇਡ ਕੀਤਾ ਜਾਵੇ ਤੇ ਉਹਨਾਂ ਨੂੰ ਵਰਲਡ ਵੈਲਿਊ ਕਿਹੜੀ ਆ ਉਹਦੇ ਹਿਸਾਬ ਨਾਲ ਹੀ ਪੇਮੈਂਟ ਹੋਏਗੀ ਤੇ ਤੁਹਾਡੇ ਖਿਆਲ ਫਾਇਦਾ ਨਹੀਂ ਹੋਣਾ। ਹੁਣ ਕਨੋਲਾ ਆਇਲ ਚ $3 billion ਐਨੁਅਲ ਇਜ਼ ਅ ਲੋਟ ਆਫ ਮਨੀ ਔਰ ਉਨਾ ਹੀ ਉਹ ਤੋਂ ਘੱਟ ਕਿਹੜੀ ਆ ਆਟੋ ਸੈਕਟਰ ਕਿਹੜਾ ਉਹ ਇਕੁਅਲ ਹੋਏਗਾ ਉਹਦੇ ਨਾਲ ਤੇ ਕੈਨੇਡਾ ਦੇ ਵਾਸਤੇ ਇਹ ਡੀਲ ਕਾਫੀ ਹੱਦ ਤੱਕ 100% ਨਹੀਂ ਕਾਫੀ ਹੱਦ ਤੱਕ ਇਹ ਸਹੀ ਹੈ ਔਰ ਅਗਰ ਇਨ ਫਿਊਚਰ ਵੀ ਦਰਵਾਜ਼ੇ ਖੁੱਲਦੇ ਆ ਤੇ ਆਸਾਨ ਹੋ ਜਾਏਗਾ ਇਨ ਫਿਊਚਰ ਡੀਲ ਕਰਨ ਵਾਸਤੇ।
ਹਾਂ ਭਾਈ ਜੈ ਸਾਹਿਬ ਥੈਂਕ ਯੂ ਸੋ ਮਚ ਤੁਹਾਡੇ ਆਪਣੇ ਇਨਪੁੱਟ ਦੇ ਲਈ।
ਥੈਂਕ ਯੂ
ਗੁਰਪ੍ਰੀਤ ਪੁਰਬਾ ਜੀ। ਤੋਂ ਪਹਿਲੀ ਤਾਂ ਗੱਲ ਡਾਗ ਫੋਰਡ ਨੇ ਥੋੜਾ ਇਸ ਦੇ ਉੱਤੇ ਇਤਰਾਜ਼ ਜਤਾਇਆ, ਉਨ੍ਹਾਂ ਨੇ ਕਿਹਾ ਕਿ ਜਿਹੜੀ ਚਾਈਨਾ ਨੂੰ ਇਸ ਸਮੇਂ ਸਾਡੀ ਫੈਡਰਲ ਗਵਰਨਮੈਂਟ ਨੇ ਕੈਨੇਡਾ ਦੀ ਆਟੋ ਇੰਡਸਟਰੀ ਦੇ ਵਿਚ ਪੈਰ ਧਰਨ ਦੇ ਲਈ ਥਾਂ ਬਣਾ ਦਿੱਤੀ ਹੈ ਤੇ ਹੁਣ ਅੱਗੇ ਉਨ੍ਹਾਂ ਨੇ ਆਪਣੇ ਆਪ ਬਣਾ ਲੈਣੀ ਹੈ। ਸੋ ਕੈਨੇਡਾ ਦੇ ਵਿਚ ਅਸੀਂ ਦੇਖੀਏ ਟੋਟਲ 1.4 million 14-15 lakh ਗੱਡੀ ਹਰੇਕ ਸਾਲ ਸੇਲ ਹੁੰਦੀ ਹੈ, ਉਹਦੇ ਚ ਮੈਂ ਨਹੀਂ ਮੰਨਦਾ ਕਿ 50,000 ਗੱਡੀਆਂ ਨੇ ਬਹੁਤ ਵੱਡਾ ਵਾਧਾ ਕਰਨਾ ਹੈ, ਪਰ ਜਿਸ ਤਰ੍ਹਾਂ ਕੈਨੋਲਾ ਤੇ ਸਾਡੇ ਫਿਸ਼ੀ ਪ੍ਰੋਡਕਟ ਨੇ ਤੇ ਲੱਕੜ ਨੇ ਇਕਾਨਮੀ ਨੂੰ ਬੂਸਟ ਦੇਣਾ ਹੈ, ਉਹਦੇ ਨਾਲ 50,000 ਗੱਡੀਆਂ ਦੀ ਆਮਦ ਨੇ ਕੋਈ ਬਹੁਤਾ ਡੈਮੇਜ ਨਹੀਂ ਕਰਨਾ। ਔਰ ਜੇਕਰ ਅਸੀਂ ਦੇਖੀਏ ਅੰਟਾਰੀਓ ਵੱਲ, ਅੰਟਾਰੀਓ ਦੇ ਵਿਚ $billions of $billion ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਈਵੀ ਵਹੀਕਲਸ ਨੂੰ ਡਿਵੈਲਪ ਕਰਨ ਦੇ ਲਈ ਲਾਏ ਗਏ ਨੇ। ਐਲਿਸਟਨ ਦੇ ਵਿਚ ਹੋਂਡਾ ਬਣਨ ਦਾ ਪਲਾਂਟ ਹੈ, $billions of ਇੱਥੇ ਖਰਚੇ ਗਏ ਨੇ ਸਰਕਾਰ ਵੱਲੋਂ, ਇਹਦਾ ਕੁਛ ਨਹੀਂ ਬਣਿਆ, ਉਨ੍ਹਾਂ ਨੇ ਹੋਲਡ ਦੇ ਉੱਤੇ ਪਾ ਦਿੱਤੀ ਹੈ। ਸਿਰਫ ਔਰ ਸਿਰਫ ਇਕ ਇਲੈਕਟ੍ਰੀਕਲ ਵਹੀਕਲ ਹੈ ਜਿਹੜੀ ਇਸ ਸਮੇਂ ਅੰਟਾਰੀਓ ਚ ਬਣਦੀ ਹੈ, ਉਹ ਵੀ ਮਸਲ ਕਾਰ ਹੈ, ਵਿੰਡਜ਼ਰ ਦੇ ਵਿਚ ਡੌਜ ਵਾਲੇ ਬਣਾਉਂਦੇ ਨੇ, ਤੇ ਇਸ ਤੋਂ ਬਿਨਾਂ ਹੋਰ ਕੋਈ ਇਸ ਤਰ੍ਹਾਂ ਦੀ ਲਗਜ਼ਰੀ ਜਿਹੜੀ ਹੈ ਸੇਡਾਨ ਈਵੀ ਅੰਟਾਰੀਓ ਦੇ ਵਿਚ ਹਾਲੇ ਤੱਕ ਨਹੀਂ ਬਣਨੀ ਸ਼ੁਰੂ ਹੋਏਗੀ। ਸੋ ਇਸ ਨੂੰ ਜੇ ਆਪਾਂ ਇਸ ਐਂਗਲ ਤੋਂ ਦੇਖੀਏ ਕਿ ਯੈਸ ਹਲਕਾ ਜਿਹਾ ਇਤਰਾਜ਼ ਡਾਗ ਫੋਰਡ ਦਾ ਕਰਨਾ ਬਣਦਾ ਤੇ ਉਨ੍ਹਾਂ ਨੇ ਕੀਤਾ ਵੀ ਹੈ, ਪਰ ਦੂਸਰੇ ਪਾਸੇ ਗੁਰਪ੍ਰੀਤ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ ਕਿ ਜਿਹੜੀ ਆਟੋ ਮੈਨੂਫੈਕਚਰਿੰਗ ਦੀ ਟੈਕਨੋਲੋਜੀ ਹੈ ਚਾਈਨਾ ਦੀ, ਉਹ ਇੰਨੀ ਐਡਵਾਂਸ ਹੋ ਚੁੱਕੀ ਹੈ, ਕਹਿੰਦੇ 2030 ਦੇ ਵਿਚ ਜੇਕਰ ਇਹ ਅੰਟਾਰੀਓ ਕਹੇ ਵੀ ਚਾਈਨਾ ਨੂੰ ਕਿ ਤੁਸੀਂ ਸਾਡੇ ਅੰਟਾਰੀਓ ਚ ਆ ਕੇ ਪਲਾਂਟ ਲਾਵੋ, ਉਹ ਲਾ ਲੈਣਗੇ, ਪਰ 2030 ਤੱਕ ਚਾਈਨਾ ਦੀ ਜਿਹੜੀ ਇਲੈਕਟ੍ਰੀਕਲ ਵਹੀਕਲ ਮੈਨੂਫੈਕਚਰਿੰਗ ਪਲਾਂਟ ਹੈ ਉਸ ਦੇ ਵਿਚ ਉਨ੍ਹਾਂ ਨੂੰ ਮੈਨੂਫੈਕਚਰਿੰਗ ਦੇ ਏਰੀਏ ਦੇ ਵਿਚ ਇੱਕ ਵੀ ਬੰਦੇ ਦੀ ਲੋੜ ਨਹੀਂ ਪੈਣੀਗੀ।
ਸਾਰੇ ਦਾ ਸਾਰਾ ਫੁੱਲੀ ਰੋਬੋਟਸ ਵੱਲੋਂ ਆਟੋ ਕਾਰ ਆ ਜਿਹੜੀ ਉਹ ਤਿਆਰ ਕੀਤੀ ਜਾਣੀ ਹੈ। ਸੋ ਉਹਦੇ ਚ ਹਿਊਮਨ ਲੇਬਰ ਆ ਜਿਹੜੀ ਉਹ ਖਤਮ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ। ਇੰਨੀ ਐਡਵਾਂਸ ਟੈਕਨੋਲੋਜੀ ਉਹਨਾਂ ਦੀ ਹੋ ਚੁੱਕੀ ਹੈ ਤੇ ਬਾਕੀ ਫਿਰ ਇਸ ਦੇ ਉੱਤੇ 6.1% ਟੈਰਿਫ ਆ ਜਿਹੜਾ ਬਹੁਤ ਥੋੜਾ ਹੈ। ਔਰ ਇਹਦਾ ਇਸ ਐਂਗਲ ਦੇ ਉੱਤੇ ਪਹਿਲਾਂ ਗੱਲ ਕਰ ਲਈਏ ਫਿਰ ਯੂਐਸਏ ਵਾਲੀ ਗੱਲਬਾਤ ਕਰਾਂਗੇ ਆਪਾਂ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ ਠੀਕ ਹੈ ਜਗਦੀਸ਼ ਜੀ, ਦੇਖੋ ਇਤਰਾਜ਼ ਕਰਨਾ ਪ੍ਰੀਮੀਅਰ ਆਫ ਪ੍ਰੋਵਿੰਸ ਜਿੱਥੇ ਕਿ ਆਟੋ ਸੈਕਟਰ ਦਾ ਕੰਮ ਬਹੁਤ ਹੋਵੇ ਉਹਨਾਂ ਦੀ ਵੀ ਗੱਲ ਕਿਤੇ ਨਾ ਕਿਤੇ ਜਾਇਜ਼ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ 50,000 ਦਾ ਜੇਕਰ 1.5 million ਕਾਰ ਵਿਕਦੀ ਹੈ ਤਾਂ ਇਟ ਵਿਲ ਨਾਟ ਇੰਪੈਕਟ ਬਿਗ, ਪਰ ਜਿਹੜੀ ਰਿਲੇਸ਼ਨਸ਼ਿਪ ਬਿਲਡਿੰਗ ਹੁੰਦੀ ਹੈ ਨਾ ਜਗਦੀਸ਼ ਜੀ, ਇਟ ਗੋਜ਼ ਫਾਰ ਬਿਯੋਂਡ ਦੈਨ 50,000 ਕਾਰ। ਸੋ ਜਦੋਂ ਇੱਕ ਵਾਰੀ ਰਿਲੇਸ਼ਨਸ਼ਿਪ ਤੁਹਾਡਾ ਬਿਲਡ ਹੋ ਗਿਆ ਤਾਂ ਹੁਣ ਉਹ ਰਿਲੇਸ਼ਨਸ਼ਿਪ ਨੂੰ ਆਪਾਂ ਕਿੱਥੋਂ ਤੱਕ ਲੈ ਕੇ ਜਾਂਦੇ ਹਾਂ ਫਿਊਚਰ ਦੇ ਵਿੱਚ, ਉਹ ਬੜਾ ਕ੍ਰਿਟੀਕਲ ਹੈ। ਕਿਤੇ ਇਹ ਨਾ ਹੋਵੇ ਕਿ ਇੱਕ ਦੇਸ਼ ਤੋਂ ਨਿਰਭਰਤਾ ਖਤਮ ਕੀਤੀ ਜਾਵੇ ਤੇ ਦੂਜੇ ਤੇ ਡਿਪੈਂਡੈਂਟ ਪੂਰੇ ਹੋ ਜਾਈਏ। ਸੋ ਉਹ ਵੀ ਵਾਚ ਆਊਟ ਕਰਨਾ ਪੈਣਾ ਵੀ ਇਹ ਨਾ ਹੋਵੇ ਵੀ ਇਧਰੋਂ ਬਚਦੇ ਬਚਦੇ ਕਿਸੇ ਹੋਰ ਵੱਡੇ ਕੋਲੇ ਜਾ ਕੇ ਉਹਦੇ ਹੱਥਾਂ ਵਿੱਚ ਫਸ ਜਾਈਏ। ਇਹ ਨਾ ਹੋ ਜੇ ਸਾਰੀ ਇਨਵੈਸਟਮੈਂਟ ਚਾਈਨਾ ਦੀ ਹੀ ਇੱਥੇ ਹੋ ਜੇ ਤੇ ਆਪਣੇ ਪੱਲੇ ਫਿਰ ਕੁਛ ਨਾ ਪਵੇ।
ਜੀ ਅੱਛਾ, ਇਹਨੂੰ ਦੂਸਰੀ ਗੱਲ ਤੋਂ ਵੱਲ ਆਪਾਂ ਦੂਸਰੇ ਐਂਗਲ ਤੋਂ ਦੇਖਦੇ ਹਾਂ। ਜਿਹੜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲ ਕੀਤੀ ਹੈ ਕਿ ਚਾਈਨੀਜ਼ ਨੇ ਬੜੇ ਪ੍ਰੈਡਿਕਟੇਬਲ, ਚਾਈਨੀਜ਼ ਕਮਿਊਨਿਸਟ ਪਾਰਟੀ ਹੈ ਜਿਹੜੀ ਉਹ ਬੜੀ ਪ੍ਰੈਡਿਕਟੇਬਲ ਹੈ। ਜੋ ਉੱਥੋਂ ਰਾਸ਼ਟਰਪਤੀ ਗੱਲ ਕਰਦੇ ਨੇ, ਜੋ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਗੱਲ ਕਰਦੀ ਹੈ, ਉਹ ਪ੍ਰੈਡਿਕਟੇਬਲ ਹੈ ਤੇ ਅਮੈਰੀਕਾ ਬੜਾ ਅਨਪ੍ਰੈਡਿਕਟੇਬਲ ਹੋ ਗਿਆ। ਇਹ ਵੱਡੀ ਉਹਨਾਂ ਨੇ ਬਿਆਨ ਦਿੱਤਾ। ਤੇ ਦੂਜੀ ਗੱਲ ਜਿਹੜੀ ਇਸ ਸਮੇਂ ਗੱਲ ਸਾਹਮਣੇ ਆ ਰਹੀ ਹੈ ਇਸ ਸਮੇਂ, ਜਿਹਦੇ ਤੇ ਥੋੜੀ ਜਿਹੀ ਕੰਬਣੀ ਮੈਕਾਂ ਨੂੰ ਜ਼ਰੂਰ ਛੇੜੀ ਹੈ ਕਿ ਜਿਸ ਤਰ੍ਹਾਂ ਅਮੈਰੀਕਾ ਬਾਕੀ ਮੁਲਕਾਂ ਦੇ ਹੈਡ ਆਫ ਦਾ ਸਟੇਟਸ ਨੂੰ ਧੱਕੇ ਮਾਰ ਰਿਹਾ ਵਾ ਆਪਣੇ ਵਾਈਟ ਹਾਊਸ ਬਿਠਾ ਕੇ, ਜਿਸ ਤਰ੍ਹਾਂ ਉਹਨਾਂ ਦੀ ਇਨਸਲਟ ਕਰ ਰਿਹਾ ਵਾ ਤੇ ਚਾਈਨਾ ਉਹਨਾਂ ਦੇ ਲਈ ਰੈੱਡ ਕਾਰਪੇਟ ਵਿਛਾ ਰਿਹਾ ਵਾ। ਇਹ ਗੱਲ ਸਹੀ ਹੈ ਕਿ ਭਾਵੇਂ ਮਾਰਕ ਕਾਰਨੀ ਦਾ ਜਿਸ ਤਰ੍ਹਾਂ ਜਸਟਿਨ ਟਰੂਡੋ ਦੇ ਉੱਥੇ ਪਹੁੰਚਣ ਤੇ ਜਸ਼ਨ ਮਨਾਏ ਗਏ ਸੀ, ਉਹਨੇ ਜਸ਼ਨ ਨਹੀਂ ਮਨਾਏ ਗਏ, ਪਰ ਫਿਰ ਵੀ ਇੰਨੇ ਕੁ ਜਸ਼ਨ ਜ਼ਰੂਰ ਮਨਾਏ ਗਏ ਨੇ, ਇੰਨੀ ਕੁ ਰੈੱਡ ਕਾਰਪੇਟ ਜ਼ਰੂਰ ਦਿੱਤੀ ਗਈ ਹੈ ਮਾਰਕ ਕਾਰਨੀ ਨੂੰ ਕਿ ਵਾਈਟ ਹਾਊਸ ਉਸ ਨੂੰ ਅੱਖਾਂ ਖੋਲ੍ਹ ਖੋਲ੍ਹ ਕੇ ਦੇਖ ਰਿਹਾ ਵਾ ਕਿ ਕਿਸ ਤਰ੍ਹਾਂ ਚਾਈਨਾ, ਜਿਨ੍ਹਾਂ ਨੂੰ ਅਸੀਂ ਧੱਕ ਰਹੇ ਹਾਂ ਤੇ ਚਾਈਨਾ ਉਹਨਾਂ ਨੂੰ ਆਪਣੇ ਬਾਹਾਂ ਦੇ ਵਿੱਚ ਲੈ ਰਿਹਾ ਤੇ ਇਹ ਇੱਕ ਵੱਡੀ ਫੇਰਬਦਲ ਹੋਵੇਗੀ। ਤੁਸੀਂ ਇਸ ਐਂਗਲ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਡੈਫੀਨੇਟਲੀ ਹੋਏਗੀ ਜਗਦੀਸ਼ ਜੀ, ਜੀਓ ਪੋਲੀਟੀਕਲ ਨੂੰ ਜੇ ਤੁਸੀਂ ਦੇਖਦੇ ਹੋ, ਦੇਖੋ ਇੱਕ ਦਾ ਨੁਕਸਾਨ ਤੇ ਦੂਜੇ ਦਾ ਫਾਇਦਾ, ਇਹ ਦੋ ਪਾਵਰਾਂ ਨੇ ਚਾਈਨਾ ਤੇ US ਚ ਟੱਕਰ ਬੇਸਿਕਲੀ ਇਹਨਾਂ ਦੀ ਹੀ ਹੋ ਰਹੀ ਆ, ਔਰ ਜਿਹੜੇ ਨੂੰ ਇੱਕ ਛੱਡਦਾ ਦੂਜਾ ਉਸ ਨੂੰ ਚੁੰਮ ਲੈਂਦਾ ਤੇ ਜਿਹੜੇ ਨੂੰ ਦੂਸਰਾ ਛੱਡਦਾ ਉਹ ਦੂਸਰਾ ਉਸ ਨੂੰ ਜਾ ਕੇ ਗਲਵੱਕੜੀ ਪਾ ਲੈਂਦਾ। ਸੋ ਇੱਕ ਦੂਜੇ ਨੂੰ ਹਰਟ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ, ਔਰ ਆਪਾਂ ਵਿੱਚ ਵਿਚਾਲੇ ਆ, ਆਪਾਂ ਵਿੱਚ ਵਿਚਾਲੇ ਆ ਕਿਉਂਕਿ 75% ਸਾਡਾ ਟ੍ਰੇਡ ਜਿਹੜਾ US ਦੇ ਨਾਲ ਚੱਲ ਰਿਹਾ ਤੇ ਇਧਰ ਹੁਣ ਚਾਈਨਾ ਦੇ ਨਾਲ, ਉਹ ਕੰਟਰੀ ਜਿਸ ਨੂੰ ਅਸੀਂ ਥੋੜੇ ਸਾਲ ਪਹਿਲਾਂ ਤੱਕ ਕਹਿੰਦੇ ਸੀ ਵੀ ਇਹ ਬਹੁਤ ਮਾੜੀ ਆ, ਹਿਊਮਨ ਰਾਈਟਸ ਦੀ ਇੱਥੇ ਬਹੁਤ ਉਲੰਘਣਾ ਹੁੰਦੀ ਹੈ, ਇੱਥੇ ਜਿਹੜਾ ਇਨਵਾਇਰਮੈਂਟ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ, ਆਲ ਆਫ ਏ ਸਡਨ ਉਹ ਹੁਣ ਸਾਨੂੰ ਆਪਣੇ ਵਰਗਾ ਲੱਗਣ ਲੱਗ ਗਿਆ ਵੀ ਸਾਡਾ ਸ਼ਾਇਦ ਰਹਿਨੁਮਾ ਇਹੀ ਹੋਏਗਾ, ਸਾਨੂੰ ਸ਼ਾਇਦ ਇਹੀ ਬਚਾਏਗਾ। ਸੋ ਟਾਈਮ ਦੇ ਨਾਲ ਸਿਚੁਏਸ਼ਨ ਕਿਸ ਤਰ੍ਹਾਂ ਚੇਂਜ ਹੁੰਦੀ ਹੈ ਉਹਦੀ ਮਿਸਾਲ ਤੁਹਾਡੇ ਸਾਹਮਣੇ ਹੈ।
ਤੀਜੀ ਗੱਲ ਕਲਚਰਲ ਐਕਸਚੇਂਜ ਦੀ ਕਰ ਦਿੱਤੀ ਹੈ, ਚਾਈਨਾ ਦੇ ਰਾਸ਼ਟਰਪਤੀ ਨੇ ਗੱਲ ਕਰ ਦਿੱਤੀ ਹੈ ਕਿ ਜਿੰਨੇ ਵੀ ਕੈਨੇਡੀਅਨ ਲੋਕ ਨੇ ਉਹ ਚਾਈਨਾ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ਾ ਰਿਕੁਆਇਰਮੈਂਟ ਲਿਫਟ ਕੀਤੀ ਜਾ ਰਹੀ ਹੈ। ਸੋ ਇਹ ਵੀ ਵੱਡੀ ਗੱਲ ਹੋਵੇਗੀ ਕਿ ਤੁਸੀਂ ਚਾਈਨਾ ਜਾਣਾ ਚੁੱਪ ਕਰਕੇ ਆਪਣਾ ਕੈਨੇਡੀਅਨ ਪਾਸਪੋਰਟ ਚੱਕਿਆ ਤੇ ਤੁਸੀਂ ਚਾਈਨਾ ਨੂੰ ਚੜ ਜਾਣਾ। ਬਹੁਤ ਸਾਰੇ ਸਾਡੇ ਲੋਕ ਨੇ ਉਹ ਦਿਲਚਸਪੀ ਲੈਂਦੇ ਨੇ ਕਿ ਚਾਈਨਾ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਟ੍ਰੇਡ ਚੱਲਦਾ ਰਹੇ ਤੇ ਬਹੁਤ ਸਾਰੇ ਲੋਕਾਂ ਨੇ ਚਾਈਨਾ ਤੋਂ ਆਪਣਾ ਪ੍ਰੋਡਕਟ ਮੰਗਵਾ ਕੇ ਇੱਥੇ ਪੈਸੇ ਬਣਾਏ ਵੀ ਆ, ਔਰ ਇਸ ਨੂੰ ਹੋਰ ਸੁਖਾਲਾ ਕੀਤਾ ਜਾਵੇਗਾ। ਬਿਜ਼ਨਸ ਟ੍ਰੇਡ ਕਰਨਾ ਆਮ ਛੋਟੇ ਬਿਜ਼ਨਸ ਦੇ ਲਈ ਹੋਰ ਸੁਖਾਲਾ ਕੀਤਾ ਜਾਵੇਗਾ। ਤੁਹਾਨੂੰ ਪਤਾ ਹੈ ਕਿ ਜਸਟ ਫੋਰ ਐਗਜ਼ਾਮਪਲ ਆਪਾਂ ਫਰਨੀਚਰ ਦੀ ਗੱਲ ਕਰੀਏ, ਇੱਕ ਵਾਰ ਚਾਈਨੀਜ਼ ਫਰਨੀਚਰ ਨੇ ਇੰਨੀ ਕੁ ਕੈਨੇਡੀਅਨ ਮਾਰਕੀਟ ਫਲੱਡ ਕਰ ਦਿੱਤੀ ਸੀ, ਆਪਣੇ ਟੋਟਲ ਫਰਨੀਚਰ ਮੈਨੂਫੈਕਚਰ ਫੇਲ ਹੋ ਗਏ ਸੀਗੇ, ਔਰ ਇਸ ਨੂੰ ਮੁੜ ਕੇ ਕੈਨੇਡੀਅਨ ਮੈਨੂਫੈਕਚਰ ਨੂੰ ਵਾਪਸ ਪੈਰਾਂ ਸਿਰ ਆਉਣ ਲੱਗਿਆਂ ਨੂੰ 4-5 ਸਾਲ ਲੱਗੇ, ਕਿਉਂਕਿ ਜਿਹੜੇ ਚਾਈਨੀਜ਼ ਫਰਨੀਚਰ ਲਿਆ ਜਾਂਦਾ ਸੀ ਉਹਦੀ ਮਨਿਆਦ ਹੀ 3-4 ਸਾਲ 5 ਸਾਲ ਹੁੰਦੀ ਸੀ ਮਸਾਂ। ਉਸ ਤੋਂ ਬਾਅਦ ਡਾਇਨਿੰਗ ਟੇਬਲ ਦੇ ਵੀ ਚੂਲੇ ਖੜਕਣ ਲੱਗ ਜਾਂਦੇ ਸੀ, ਸੋਫੇ ਵੀ ਆ ਜਿਹੜੇ ਉਹ ਰੰਗ ਜਿਹਾ ਬਦਲਣ ਲੱਗ ਜਾਂਦੇ ਸੀਗੇ, ਤੇ ਜਿਹੜੇ ਕੈਨੇਡੀਅਨ ਲੈਦਰ ਜਾਂ ਫਿਰ ਹੋਰ ਫਰਨੀਚਰ ਬਣਾਇਆ ਕੈਨੇਡਾ ਦਾ ਉਹ ਕਈ ਕਈ ਦਹਾਕੇ ਕਿਸੇ ਪਾਸੇ ਨਹੀਂ ਟੋਲਦਾ ਸੀਗਾ। ਸੋ ਮੁੜ ਕੇ ਫੇਰ ਜਦੋਂ ਟੈਰਿਫ ਦੀ ਗੱਲ ਚੱਲੀ ਤੇ ਮੁੜ ਕੇ ਫੇਰ ਕੈਨੇਡੀਅਨ ਫਰਨੀਚਰ ਮੈਨੂਫੈਕਚਰ ਆਪਣੇ ਪੈਰਾਂ ਸਿਰ ਆਏ। ਸੋ ਇਸ ਕਦਰ ਜਿਹੜੀ ਪਹਿਲੀਆਂ ਗਲਤੀਆਂ ਹੋਈਆਂ ਨੇ ਹਰੇਕ ਇੰਡਸਟਰੀ ਦੇ ਵਿੱਚ ਉਹ ਨਾ ਕੀਤੀ ਜਾਵੇ ਤਾਂ ਚੰਗਾ ਹੋਵੇਗਾ, ਪਰ ਇਸ ਸਮੇਂ ਦੀ ਲੋੜ ਦੇ ਮੁਤਾਬਕ ਫੈਡਰਲ ਸਰਕਾਰ ਨੇ ਐਕਟ ਕਰਕੇ ਕੈਨੇਡੀਅਨ ਨੂੰ ਇੱਕ ਪੋਜ਼ਿਟਿਵ ਹੈ ਜਿਹੜੀ ਉਹ ਰਾਹਤ ਹੈ ਉਹ ਦਿਖਾਈ ਹੈ।
ਤੇ ਇਸ ਤੋਂ ਬਾਅਦ ਜਿਹੜੀ ਗੁਰਪ੍ਰੀਤ ਦੂਜੀ ਗੱਲ ਕੀਤੀ ਗਈ ਹੈ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਲਈਏ ਕਿ ਗ੍ਰੀਨਲੈਂਡ ਦੀ ਵੀ ਗੱਲ ਹੈ ਜਿਹੜੀ ਚਾਈਨਾ ਤੇ ਕੈਨੇਡਾ ਨੇ ਆਪਸ ਵਿੱਚ ਬੈਠ ਕੇ ਕੀਤੀ ਹੈ। ਚਾਈਨੀਜ਼ ਰਾਸ਼ਟਰਪਤੀ ਨੇ ਕਿਹਾ ਕਿ ਯੈਸ ਗ੍ਰੀਨਲੈਂਡ ਨੂੰ ਆਪਣੀ ਸੋਵਰਨਿਟੀ ਚਾਹੀਦੀ ਹੈ ਤੇ ਉਸ ਦੇ ਉੱਤੇ ਸਭ ਨੂੰ ਰਲ ਕੇ ਕੰਮ ਕਰਨਾ ਚਾਹੀਦਾ, ਅਮੈਰੀਕਾ ਨੂੰ ਇਸ ਤਰ੍ਹਾਂ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਨਹੀਂ ਕਰਨ ਦੇਣਾ ਚਾਹੀਦਾ, ਇਹ ਵੀ ਗੱਲ ਉੱਥੇ ਚੱਲੀ ਹੈ। ਜ਼ਿਆਦਾਤਰ ਜਿਹੜੀ ਗੱਲ ਹੈ ਕਿ ਮਾਰਕ ਕਾਰਨੀ ਨੇ ਚਾਈਨਾ ਦੇ ਰਾਸ਼ਟਰਪਤੀ ਨੂੰ ਮਿਲ ਕੇ ਜੋ ਖੁਸ਼ੀ ਜਤਾਈ ਹੈ ਉਹ ਅਮੈਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲ ਕੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੀ ਝਲਕ ਆ ਜਿਹੜੀ ਉਹ ਕਦੇ ਵੀ ਨਜ਼ਰ ਨਹੀਂ ਆਈ। ਇਹੀ ਡਰ ਰਿਹਾ ਕਿ ਪਤਾ ਨੀ ਕਦੋਂ ਇਹਨੇ ਮੇਰੀ ਬੇਇੱਜ਼ਤੀ ਕਰ ਦੇਣੀ ਹੈ। ਕੁਇਕ ਤੁਹਾਡਾ ਕਮੈਂਟ, ਉਸ ਤੋਂ ਬਾਅਦ ਇੱਕ ਕਾਲਰ ਲਵਾਂਗਾ ਆਪਾਂ।
ਬਿਲਕੁਲ ਜੀ, ਆਪਾਂ ਕਾਫੀ ਗੱਲਾਂ ਕਰ ਲਈਆਂ, ਤੁਸੀਂ ਕਾਲਰ ਨੂੰ ਆਉਣ ਦਿਓ, ਜਿਹੜਾ ਨੂੰ ਕਈ ਵਾਰੀ ਕਾਫੀ ਹੋਲਡ ਕਰਨਾ ਪੈ ਜਾਂਦਾ।
ਖਹਿਰਾ ਸਾਹਿਬ ਵੀ ਨੇ ਮੇਰੇ ਨਾਲ ਹੋਲਡ ਦੇ ਉੱਤੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਆਰੰਭ ਕਰਨੀ ਹੈ, ਪਰ ਪਹਿਲਾਂ 9114 ਇਹਨਾਂ ਦੀ ਗੱਲ ਸੁਣ ਲਈ ਆਪਾਂ, ਤੇ ਉਸ ਤੋਂ ਬਾਅਦ ਫਿਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਖਹਿਰਾ ਸਾਹਿਬ ਤੋਂ 2-3 ਮਿੰਟ ਤੱਕ ਆਪਾਂ ਖਹਿਰਾ ਸਾਹਿਬ ਨੂੰ ਏਅਰ ਕਰਾਂਗੇ। ਸਵਾਗਤ ਪ੍ਰੋਗਰਾਮ ਵਿੱਚ।
ਹਾਂਜੀ ਗਰੇਵਾਲ ਸਾਹਿਬ, ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਜਿੱਦਾਂ ਹੁਣ ਕਹਿ ਲਓ ਵੀ ਚਾਈਨਾ ਦੇ ਨਾਲ ਕੈਨੇਡਾ ਨੇ ਡੀਲ ਕੀਤੀ ਆ ਵੀ ਲਾਈਕ ਇਹ ਅਮੈਰੀਕਾ ਦੇ ਲਈ ਵੀ ਵਾਹਵਾ ਹੀ ਘਾਤਕ ਹੋਊਗੀ ਇਹ, ਕਿਉਂਕਿ ਅਮੈਰੀਕਾ ਦਾ ਕੈਨੇਡਾ ਕੁਛ ਵੀ ਗਵਾਉਂਦਾ ਨਹੀਂ ਹੈ, ਅਤੇ ਜੇ ਅਮੈਰੀਕਾ ਨੂੰ ਕੈਨੇਡਾ ਨੂੰ ਅਮੈਰੀਕਾ ਤੋਂ ਫਾਇਦਾ ਹੁੰਦਾ ਤੇ ਕੈਨੇਡਾ ਅਮੈਰੀਕਾ ਦਾ ਕੁਛ ਲੂਜ਼ ਵੀ ਨਹੀਂ ਹੁੰਦਾ, ਤੇ ਕੈਨੇਡਾ ਆਲਵੇਜ਼ ਅਮੈਰੀਕਾ ਦੇ ਨਾਲ ਤੇ ਆਲਵੇਜ਼ ਹਰੇਕ ਗੱਲ ਦੇ ਨਾਲ ਕਦੇ ਵੀ ਉਹਨਾਂ ਦੇ ਅਗੇਂਸਟ ਨਹੀਂ ਗਿਆ। ਤੇ ਟਰੰਪ ਨੇ ਕਹਿੰਦਾ ਵੀ ਕੈਨੇਡਾ ਦੇ ਨਾਲ ਪੰਗਾ ਲੈ ਕੇ ਤੇ ਆਪਣੇ ਆਪ ਨੂੰ ਇਹਨਾਂ ਤੇ ਆ ਕੇ ਇੱਥੇ ਸਾਰਾ ਕੁਛ ਇਹਦਾ ਡਿਸਟਰੋਏ ਹੋਣਾ, ਤੇ ਮੈਨੂੰ ਐਸਾ ਲੱਗ ਰਿਹਾ। ਥੈਂਕ ਯੂ।
ਕੈਨੇਡਾ ਨਾਲ ਨਹੀਂ, ਅਮੈਰੀਕਾ ਇਸ ਸਮੇਂ ਸਾਰਿਆਂ ਦੇ ਨਾਲ ਆਪਣੇ ਰਿਲੇਸ਼ਨ ਵਿਗਾੜ ਰਿਹਾ। ਗ੍ਰੀਨਲੈਂਡ ਦੇ ਵਿਚ ਸਾਰੇ ਯੂਰੋਪੀਅਨ ਕੰਟਰੀ ਆਪਣੀ ਫੌਜ ਭੇਜਣ ਨੂੰ ਤਿਆਰ ਨੇ, ਔਰ ਖੁਦ ਡੈਮੋਕਰੈਟਸ ਦੇ ਇੱਕ ਸੈਨੇਟਰ ਵੱਲੋਂ ਟੀਮ ਲੀਡ ਕੀਤੀ ਗਈ ਹੈ, ਨਾਨ ਪਾਰਟੀਜ਼ਨ ਟੀਮ, ਲੋਇਰਸ ਦੀ, ਲਾਅ ਮੇਕਰਸ ਦੀ, ਕਿ ਉੱਥੇ ਜਾ ਕੇ ਉਹਨਾਂ ਨੂੰ ਗ੍ਰੀਨਲੈਂਡ ਵਾਲਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਹੈ, ਤੇ ਜਿੱਥੇ ਉਹਦੇ ਘਰ ਦੇ ਵਿਚ ਡੋਨਲਡ ਟਰੰਪ ਦੇ ਇਸ ਵਤੀਰੇ ਦਾ ਹਾਈ ਲੈਵਲ ਤੇ ਵਿਰੋਧ ਹੋ ਰਿਹਾ, ਉਸ ਦੇ ਨਾਲ ਨਾਲ ਬਾਕੀ ਸਾਰੇ ਮੁਲਕ ਡੋਨਲਡ ਟਰੰਪ ਦੇ ਨਾਲ ਕੋਈ ਵੀ ਸਨੇਹ ਨਹੀਂ ਜਿਤਾ ਰਿਹਾ ਇਸ ਸਮੇਂ, ਕੋਈ ਸਭ ਹੀ ਉਸ ਤੋਂ ਦਿਲੋਂ ਉਸ ਦੇ ਵਿਚੋਂ ਸਾਥ ਨਹੀਂ ਦੇਣਗੇ ਉਸ ਦਾ। ਤੇ ਇੰਨਾ ਕਹਿੰਦਾ ਹੋਇਆ ਮੈਂ ਇੱਕ ਕਮਰਸ਼ੀਅਲ ਬ੍ਰੇਕ ਲੈ ਲਵਾਂ, ਉਸ ਤੋਂ ਬਾਅਦ ਖਹਿਰਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ।
ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗ੍ਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ, ਵਿਜ਼ਿਟ afcgrocery.com।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
4167322611, 416-732-2611। ਨਾਮ ਯਾਦ ਰੱਖੀ ਜਸ ਭੁੱਲਰ।
ਪਰਮਜੀਤ ਸਿੰਘ ਗਿੱਲ, ਸ਼ੇਰ ਗਿੱਲ ਲਾ ਫਰਮ ਤੋਂ ਬੜੇ ਲੰਮੇ ਸਮੇਂ ਤੋਂ ਬੈਰੀਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ, 905-790-3636, 905-790-3636, 25 ਸਟੇਲ ਐਵਨਿਊ ਈਸਟ, ਯੂਨਿਟ ਨੰਬਰ 20, ਬੈਂਪਟਨ, 9057903636। ਸੈਕੰਡ ਮੋਰਗੇਜ ਦੀ ਜ਼ਰੂਰਤ ਹੈ ਤਾਂ ਦਹਾਕਿਆਂ ਤੋਂ ਮੋਰਗੇਜ ਦੀਆਂ ਸੇਵਾਵਾਂ ਦੇ ਰਹੇ ਰੈਕਸਟੇਲ ਫਾਈਨੈਂਸ਼ੀਅਲ ਸਰਵਿਸ ਤੋਂ ਜਸਪਾਲ ਗੋਹਣੀਆ ਨਾਲ ਸੰਪਰਕ ਕਰੋ, 416-677-0047। ਮੋਰਗੇਜ, ਡੈਟ ਕੰਸੋਲੀਡੇਸ਼ਨ ਲਈ ਅਤੇ ਹਾਈ ਪੈਨਲਟੀਜ਼ ਤੋਂ ਬਚਣ ਦੇ ਲਈ 416-677-0047। ਨੋ ਕ੍ਰੈਡਿਟ ਔਰ ਵੇਕੈਂਸ ਸਕੋਰ ਚੈੱਕ, ਨੋ ਇਨਕਮ ਵੈਰੀਫਿਕੇਸ਼ਨ, ਇੰਟਰਸਟ ਪੇਮੈਂਟ ਓਨਲੀ।
ਜਿਹੜੇ ਤੁਸੀਂ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ ਹੁੰਦਾ ਹੈ, ਔਰ ਸਾਡੇ ਨਾਲ ਇਸ ਸਮੇਂ ਗੁਰਪ੍ਰੀਤ ਖਹਿਰਾ ਸਾਹਿਬ CWC ਇਮੀਗ੍ਰੇਸ਼ਨ ਤੋਂ ਜੁੜੇ ਨੇ, ਔਰ ਬੀਤੇ 2-3 ਦਿਨ ਤੋਂ ਅਸੀਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਕੈਨੇਡਾ ਤੋਂ ਲੋਕ ਨੇ ਉਹ ਡਿਪੋਰਟ ਕੀਤੇ ਜਾ ਰਹੇ ਨੇ, ਜਿਨ੍ਹਾਂ ਦੀ ਚੰਗੀ ਚੋਖੀ ਗਿਣਤੀ ਹੈ, 400 ਦੇ ਕਰੀਬ ਪਰ ਵੀਕ ਇੱਕ ਹਫ਼ਤੇ ਦੇ ਵਿੱਚ ਲੋਕ ਇੱਥੋਂ ਡਿਪੋਰਟ ਕੀਤੇ ਜਾ ਰਹੇ ਨੇ। ਸੋ ਕੀ ਇਹ ਜਿਹੜਾ ਰਿਮੂਵਲ ਆਰਡਰ ਹੈ ਉਹ ਉਸ ਦੇ ਵਿੱਚ ਕੋਈ ਚੇਂਜ ਹੈ, ਜਾਂ ਫਿਰ ਉਸ ਨੂੰ ਕੋਰਟ ਦੇ ਰਾਹੀਂ ਹੀ ਰਿਮੂਵ ਕੀਤਾ ਜਾ ਰਿਹਾ, ਕੀ ਇਹ ਸਾਰਾ ਪ੍ਰੋਸੈਸ ਹੈ, ਇਹਦੇ ਬਾਰੇ ਆਪਾਂ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਖਰੜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਖਬਰ ਸਾਹਿਬ ਦੇ ਵਿਚ
ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਤੇ ਥੋੜਾ ਜਿਹਾ ਸਾਨੂੰ ਇਹ ਪ੍ਰੋਸੈਸ ਐਕਸਪਲੇਨ ਕਰੋ ਜੋ ਅੰਦਰ ਖਾਤੇ ਇਸ ਸਮੇਂ ਚੱਲ ਰਿਹਾ, ਪਿਛਲੇ ਸਾਲ ਜਿਹੜੇ ਲਗਭਗ 20,000 ਤੋਂ ਉੱਤੇ ਲੋਕ ਨੇ ਉਹ ਡਿਪੋਰਟ ਕੀਤੇ ਗਏ ਨੇ, ਤੇ ਇਸ ਸਾਲ ਵੀ ਇਹ ਦਾਇਰਾ ਜਿਹੜੀ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ ਦੀ ਉਮੀਦ ਹੈ।
ਬਿਲਕੁਲ ਸਹੀ ਗਰੇਵਾਲ ਸਾਹਿਬ, ਇਹ ਜੇ ਆਪਾਂ ਹਿਸਟੋਰੀਕਲੀ ਦੇਖੀਏ ਤਾਂ ਆਮ ਤੌਰ ਤੇ ਨੰਬਰ 10,000 to 12,000 ਨੰਬਰ ਆਲਵੇਜ਼ ਰਿਹਾ ਹੈਗਾ। ਇਹ ਸਿਰਫ ਨੰਬਰ ਜਿਹੜਾ ਘਟਿਆ ਹੈਗਾ ਇਹ 2020 ਤੋਂ ਲੈ ਕੇ 22 ਦੇ ਵਿਚਾਲੇ ਘਟਿਆ, ਜਦੋਂ ਕਿ ਟਰੈਵਲ ਰਿਸਟ੍ਰਿਕਸ਼ਨ ਸੀਗੀਆਂ ਕਿ ਉਦੋਂ ਜਿਹੜੇ ਲੋਕ ਟਰੈਵਲ ਨਹੀਂ ਕਰ ਸਕਦੇ ਸੀ ਉਸ ਸਮੇਂ ਹੀ ਰਿਮੂਵਲ ਦਾ ਜਿਹੜਾ ਦਰ ਹੈਗਾ ਉਹ ਘਟਿਆ ਰਿਹਾ ਹੈਗਾ। ਤੇ ਇਹ ਤੋਂ ਬਾਅਦ ਆਪਾਂ ਨੂੰ ਥੋੜਾ ਜਿਹਾ ਸਮੇਂ ਚ ਵੀ ਪਿੱਛੇ ਜਾ ਕੇ ਦੇਖਣਾ ਪਊਗਾ ਕਿ ਇਹ ਸਿਗਨੀਫਿਕੈਂਟ ਰਾਈਜ਼ ਕਦੋਂ ਤੋਂ ਹੋਇਆ ਹੈਗਾ। ਇਹ ਰਾਈਜ਼ ਹੋਇਆ ਹੈਗਾ ਜਦੋਂ ਰਿਫਿਊਜੀ ਰਿਫੋਰਮ ਐਕਟ ਲਾਗੂ ਹੋਇਆ, ਉਹ ਲਾਗੂ ਹੋਇਆ 29 December 2012 ਨੂੰ। 29 December 2012 ਨੂੰ ਉਸ ਵੇਲੇ ਕੰਜ਼ਰਵੇਟਿਵ ਗਵਰਨਮੈਂਟ ਨੇ ਇਹ ਕਾਨੂੰਨ ਲਿਆਂਦਾ। ਇਹ ਕਾਨੂੰਨ ਦੇ ਵਿੱਚ ਇੱਕ ਖਾਸ ਪ੍ਰੋਵਿਜ਼ਨ ਹੈਗੀ ਹੈ, ਉਹ ਪ੍ਰੋਵਿਜ਼ਨ ਇਹ ਹੈ ਕਿ ਜੇ ਕੋਈ ਫੇਲਡ ਰੈਫਿਊਜੀ ਕਲੇਮੈਂਟ ਹੈਗਾ ਤੇ ਜਦੋਂ ਉਹਦਾ ਕਲੇਮ ਰਿਫਿਊਜ਼ ਹੋ ਗਿਆ ਤੇ ਉਹਨੇ ਆਪਣੀਆਂ ਲੀਗਲ ਆਪਸ਼ਨ ਨੇ ਜਿਵੇਂ ਉਹ ਤੋਂ ਬਾਅਦ ਅਪੀਲ ਕੀਤੀ, ਉਹ ਅਪੀਲ ਖਤਮ ਹੋ ਗਈ, ਤਾਂ ਇੱਕ ਸਾਲ ਦੇ ਦੌਰਾਨ ਉਹ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਹੈ ਜਿਹੜਾ ਉਹ ਨਹੀਂ ਲਾ ਸਕਦਾ ਹੈਗਾ। ਇਹਦਾ ਮਤਲਬ ਹੈ ਉਹ ਰਿਮੂਵਲ ਰੈਡੀ ਹੈਗਾ, ਜਦੋਂ ਹੀ ਉਹਦੀਆਂ ਕਾਨੂੰਨੀ ਆਪਸ਼ਨਸ ਖਤਮ ਹੋ ਗਈਆਂ ਉਸੇ ਵੇਲੇ ਉਹ ਰਿਮੂਵਲ ਰੈਡੀ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਕੰਜ਼ਰਵ ਕਿਉਂਕਿ ਇਹ ਜਿਹੜਾ ਕਾਨੂੰਨ ਬਣ ਗਿਆ, ਪਰ ਉਹ ਤੋਂ ਬਾਅਦ ਜਦੋਂ ਇਹ ਕਾਨੂੰਨ ਦੇ ਲਾਗੂ ਹੋਣ ਦਾ ਸਮਾਂ ਆਇਆ, ਮਤਲਬ ਕਿ ਜਦੋਂ ਉਹ ਉਸ ਤਰ੍ਹਾਂ ਦੀਆਂ ਕੌਨਸੀਕੁਐਂਸਿਸ ਡਿਵੈਲਪ ਹੋਣੀਆਂ ਸ਼ੁਰੂ ਹੋਈਆਂ, ਜਿੱਥੇ ਫੈਸਲਾ ਹੋ ਗਿਆ, ਫੈਸਲਾ ਹੋਣ ਤੋਂ ਬਾਅਦ ਉਹਨੂੰ ਰਿਮੂਵ ਕਰਨਾ, ਉਸ ਵੇਲੇ ਕੰਜ਼ਰਵੇਟਿਵ ਸਰਕਾਰ ਪਾਵਰ ਚੋਂ ਚਲੀ ਗਈ, ਉਸ ਵੇਲੇ ਲਿਬਰਲ ਪਾਵਰ ਦੇ ਵਿੱਚ ਆ ਗਏ। ਸੋ ਸ਼ੁਰੂਆਤ ਦੇ ਵਿੱਚੋਂ ਇਸ ਦੇ ਉੱਤੇ ਇੰਨਾ ਅਸਰ ਹੈ ਜਿਹੜਾ ਉਹ ਨਹੀਂ ਦਿਖਾਇਆ ਗਿਆ। ਸੋ ਆਮ ਤੌਰ ਤੇ ਜਿਹੜੀਆਂ ਰਿਮੂਵਲਸ ਨੇ ਉਹ ਚੱਲਦੀਆਂ ਰਹੀਆਂ ਜੋ ਪਹਿਲੇ ਦਰ ਦੇ ਵਿੱਚ ਚੱਲਦੀਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਹੁਣ ਇਸ ਵੇਲੇ ਦੀ ਸਥਿਤੀ ਇਹ ਹੈ ਕਿ ਜਦੋਂ ਟਰੈਵਲ ਰਿਸਟ੍ਰਿਕਸ਼ਨ ਖਤਮ ਹੋ ਗਈਆਂ ਤਾਂ ਉਹ ਤੋਂ ਬਾਅਦ ਅਚਾਨਕ ਇਹ ਲੋਕਾਂ ਦਾ ਨੰਬਰ ਜਿਨ੍ਹਾਂ ਦੇ ਉੱਤੇ ਇੱਕ ਸਾਲ ਦਾ ਬਾਰ ਸੀਗਾ ਉਹ ਨੰਬਰ ਬਹੁਤ ਵੱਧ ਗਿਆ। ਹੁਣ ਤੁਸੀਂ ਇਹਦੇ ਨਾਲ ਹੋਰ ਐਸਪੈਕਟ ਨੂੰ ਦੇਖੋ, ਉਹ ਐਸਪੈਕਟ ਹੈਗਾ ਜਦੋਂ ਤੁਸੀਂ 2 ਸਾਲ ਰਿਮੂਵਲ ਰੋਕਤਾ 2020 ਜਦੋਂ ਕੋਵਿਡ ਸੀਗਾ, ਤਾਂ ਉਹ ਲੋਕ ਜਿਨ੍ਹਾਂ ਤੇ ਸਾਲ ਦਾ ਬਾਰ ਲੱਗਦਾ ਸੀਗਾ ਉਹ ਸਾਰਾ ਬਾਰ ਵੀ ਖਤਮ ਹੋ ਗਿਆ, ਕਿਉਂਕਿ 1 ਸਾਲ ਦਾ ਸਮਾਂ ਤਾਂ ਗੁਜ਼ਰ ਗਿਆ, ਉਹਨਾਂ ਨੂੰ ਤਾਂ ਰਿਮੂਵ ਕੀਤਾ ਹੀ ਨਹੀਂ ਜਾ ਸਕਦਾ। ਸੋ ਉਹਨਾਂ ਦਾ ਨੰਬਰ ਵੀ ਅਚਾਨਕ ਬਹੁਤ ਜ਼ਿਆਦਾ ਵੱਧ ਗਿਆ। ਹੁਣ ਕੀ ਹੋ ਰਿਹਾ ਹੈਗਾ ਇਸ ਵੇਲੇ, ਕਰੰਟ ਸਿਚੁਏਸ਼ਨ ਇਹ ਹੈ ਕਿ ਜਿਹੜਾ ਲੋ ਹੈਂਗਿੰਗ ਫਰੂਟ ਹੈ, ਲੋ ਹੈਂਗਿੰਗ ਫਰੂਟ ਦਾ ਮਤਲਬ ਹੈ ਕਿ ਜਿਹੜਾ ਕਾਬੂ ਆ ਗਿਆ, ਸੋ ਜਿਹੜਾ ਕਾਬੂ ਆ ਗਿਆ ਤੇ ਉਸ ਸਮੇਂ ਦੇ ਉੱਤੇ ਬਾਰ ਨਹੀਂ ਹੈਗਾ ਉਹਨੂੰ ਝਟਪਟ ਰਿਮੂਵ ਕਰ ਦਿੱਤਾ ਜਾਂਦਾ, ਕਿਉਂਕਿ ਜੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਇਸੇ ਕਰਕੇ ਹੀ ਜਿਹੜੀ ਇਹ ਦਰ ਹੈਗੀ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਹੁਣ ਮੈਂ ਕਿਉਂਕਿ ਇਹ ਜਿਹੜਾ ਪਰਟੀਕੁਲਰ ਫੀਲਡ ਆਫ ਲਾਅ ਹੈਗਾ ਇਹਦੇ ਨਾਲ ਡੀਲ ਕਰਦਾ, ਮੈਂ ਤੁਸੀਂ ਹੈਰਾਨ ਹੋਵੋਗੇ ਗਰੇਵਾਲ ਸਾਹਿਬ, ਓਵਰ ਟਾਈਮ ਕੰਮ ਕਰ ਰਹੇ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਿਸਰ, ਰਿਮੂਵਲ ਆਫਿਸਰ ਸੈਟਰਡੇ ਨੂੰ ਵੀ ਕੰਮ ਕਰ ਰਹੇ ਨੇ ਜੀ। ਸਵੇਰੇ 7 ਵਜੇ ਦਫ਼ਤਰ ਖੁੱਲ ਜਾਂਦਾ ਤੇ ਸ਼ਾਮ ਨੂੰ 7 ਵਜੇ ਤੱਕ ਦਫ਼ਤਰ ਚੱਲਦਾ ਜੀ, ਉਹ ਤੋਂ ਬਾਅਦ ਸੈਟਰਡੇ ਨੂੰ ਵੀ ਦਫ਼ਤਰ ਚੱਲਦਾ ਹੈਗਾ। ਸੋ ਮਤਲਬ ਕਿ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਕਿ ਜਿਹੜੇ ਜਿਹੜੇ ਲੋਕਾਂ ਦੇ ਰਿਫਿਊਜੀ ਕਲੇਮ ਫੇਲ ਹੋ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਫਟਾਫਟ ਰਿਮੂਵ ਕੀਤਾ ਜਾਵੇ ਤਾਂ ਕਿ ਉਹਨਾਂ ਤੇ ਉਹ ਸਾਲ ਦਾ ਬਾਰ ਹੈ ਜਿਹੜਾ ਉਹਨੂੰ ਕਾਮਯਾਬ ਰੱਖਿਆ ਜਾ ਸਕੇ, ਕਿਉਂਕਿ ਜੇ ਸਾਲ ਲੱਗ ਜਾਂਦਾ ਤਾਂ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤੋਂ ਬਿਨਾਂ ਰਿਮੂਵ ਨਹੀਂ ਕੀਤਾ ਜਾ ਸਕਦਾ। ਇਹ ਤਾਂ ਹੋ ਗਿਆ ਰਿਫਿਊਜੀ ਵਾਲਾ ਸੈਗਮੈਂਟ। ਹੁਣ ਦੂਜਾ ਸੈਗਮੈਂਟ ਹੈਗਾ, ਸਰਕਾਰ ਨੇ ਇੱਕ ਹੋਰ ਚੇਂਜ ਕੀਤਾ 2024 ਦੇ ਵਿੱਚੋਂ, ਉਹ ਸੀਗਾ ਸਟੂਡੈਂਟਸ ਨੂੰ ਲੈ ਕੇ। ਸਟੂਡੈਂਟਸ ਨੂੰ ਲੈ ਕੇ ਇਹ ਸੀਗਾ ਕਿ ਜਦੋਂ ਹੀ ਜਿਹੜਾ ਕਾਲਜ ਹੈ ਉਹਨੇ ਇਹ ਰਿਪੋਰਟ ਕਰਨਾ ਹੁੰਦਾ ਸੀਗਾ ਜਿਹੜਾ ਇਮੀਗ੍ਰੇਸ਼ਨ ਮਹਿਕਮਾ, ਕਿ ਕਿਹੜਾ ਸਟੂਡੈਂਟ ਪੜ੍ਹ ਰਿਹਾ, ਕਿਹੜਾ ਨਹੀਂ ਪੜ੍ਹ ਰਿਹਾ, ਕਿਹੜਾ ਫੇਲ ਹੋ ਗਿਆ, ਕਿੰਨੇ ਉਹਨਾਂ ਕੋਲ ਪੜ੍ਹਦੇ ਨੇ। ਇਹ ਵੀ 2014 ਚ ਬਣਿਆ ਕਾਨੂੰਨ ਸੀ, ਪਰ ਉਹਦੀ ਇਨਫੋਰਸਮੈਂਟ ਜਦੋਂ ਕਰਨ ਦਾ ਮੌਕਾ ਆਇਆ ਉਸ ਵੇਲੇ ਲਿਬਰਲ ਫਿਰ ਪਾਵਰ ਚ ਆ ਗਈ ਤੇ ਇਹਨਾਂ ਨੇ ਉਹਨੂੰ ਇਨਫੋਰਸ ਨਹੀਂ ਕੀਤਾ, ਉਹਨੂੰ ਜਾ ਕੇ ਹੁਣ ਨਵੰਬਰ ਚ ਇਨਫੋਰਸ ਕਰਨਾ ਸ਼ੁਰੂ ਕੀਤਾ। ਹੁਣ ਜਿਹੜਾ ਕਾਲਜ ਸਕੂਲ ਯੂਨੀਵਰਸਿਟੀ ਹੈ ਉਹਨੂੰ ਇਹ ਜ਼ਰੂਰੀ ਬਣਾ ਦਿੱਤਾ ਗਿਆ ਕਿ ਜੇ ਤੂੰ ਰਿਪੋਰਟ ਨਾ ਕੀਤਾ ਤਾਂ ਤੈਨੂੰ ਫਿਰ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਪਰਮਿਟ ਨੇ ਉਹ ਨਹੀਂ ਦਿੱਤੇ ਜਾਣਗੇ, ਉਹਨਾਂ ਦੀ ਮਜਬੂਰੀ ਬਣ ਗਈ। ਹੁਣ ਜਦੋਂ ਮਜਬੂਰੀ ਬਣ ਗਈ, ਹੁਣ ਜਿਹੜਾ ਸਟੂਡੈਂਟ ਫੇਲ ਹੋ ਜਾਂਦਾ, ਜਿਹੜਾ ਸਟੂਡੈਂਟ ਪੜ੍ਹਦਾ ਨੀ, ਉਹ ਨਾਲ ਦੀ ਨਾਲ ਸਾਲ ਚ ਦੋ ਵਾਰੀ ਰਿਪੋਰਟ ਕਰਨਾ ਹੁੰਦਾ, ਇੱਕ ਵਾਰੀ ਮਾਰਚ ਚ, ਇੱਕ ਵਾਰੀ ਨਵੰਬਰ ਚ। ਉਹ ਨਾਲ ਦੀ ਨਾਲ ਇਮੀਗ੍ਰੇਸ਼ਨ ਮਹਿਕਮੇ ਨੂੰ ਪਤਾ ਲੱਗਦਾ, ਉਹ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨੂੰ ਦੱਸਦੇ ਨੇ, ਉਸੇ ਵੇਲੇ ਹੀ ਉਸ ਇੰਡੀਵਿਜੁਅਲ ਦੇ ਖਿਲਾਫ਼ ਹੈ ਜਿਹੜਾ ਉਹ ਰਿਮੂਵਲ ਆਰਡਰ ਇਸ਼ੂ ਕਰ ਦਿੱਤਾ ਜਾਂਦਾ। ਜਦੋਂ ਰਿਮੂਵਲ ਆਰਡਰ ਇਸ਼ੂ ਕਰ ਦਿੱਤਾ ਜਾਂਦਾ, ਹੁਣ ਜੇ ਤਾਂ ਉਹਨੂੰ ਇੱਕ ਸਾਲ ਤੋਂ ਵੱਧਦੇ ਨੂੰ ਰਹਿੰਦੇ ਨੂੰ ਸਮਾਂ ਹੋ ਗਿਆ ਤਾਂ ਉਹਨੂੰ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤੋਂ ਬਿਨਾਂ ਰਿਮੂਵ ਨਹੀਂ ਕੀਤਾ ਜਾ ਸਕਦਾ। ਪਰ ਜੇ ਉਹਨੂੰ ਸਮਾਂ ਇੱਕ ਸਾਲ ਤੋਂ ਘੱਟ ਹੋਇਆ ਤਾਂ ਉਹਨੂੰ ਵੀ ਰਿਮੂਵ ਕੀਤਾ ਜਾ ਸਕਦਾ। ਸੋ ਉਹਦੇ ਨਾਲ ਇੱਕ ਇਹ ਵੀ ਸਰਕਮਸਟੈਂਸਿਸ ਬਿਲਟ ਹੋ ਗਈਆਂ ਕਿ ਬਹੁਤ ਸਾਰੇ ਲੋਕਾਂ ਦੇ ਖਿਲਾਫ਼ ਰਿਮੂਵਲ ਆਰਡਰ ਵੀ ਇਸ਼ੂ ਹੋਣੇ ਸ਼ੁਰੂ ਹੋ ਗਏ। ਇਹਦੇ ਨਾਲ ਇੱਕ ਤੀਜਾ ਇੱਕ ਹੋਰ ਸੈਗਮੈਂਟ ਹੈਗਾ, ਉਹ ਹੈਗਾ ਜਿੱਥੇ ਆਪਾਂ ਸੁਣਦੇ ਹਾਂ ਕਿ ਇੰਨੇ ਲੱਖਾਂ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਜੀ। ਹੁਣ ਉਹ ਜਿਹੜੇ ਲੱਖਾਂ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ, ਜਿਵੇਂ ਸਰਕਾਰ ਦੀ ਇਹ ਮਨਸ਼ਾ ਹੈ ਜਾਂ ਉਹਨਾਂ ਨੇ ਇਹ ਮੈਂਡੇਟ ਬਣਾਇਆ ਕਿ ਦੇਖੋ ਜੀ ਇਹ ਫਲਾਣੀ ਤਰੀਕ ਨੂੰ ਛੱਡ ਕੇ ਚਲੇ ਜਾਣਗੇ, ਉਹ ਉਹਨਾਂ ਨੇ ਦੇਖਿਆ ਕਿ ਉਹ ਮਨਸ਼ਾ ਪੂਰੀ ਨਹੀਂ ਹੋ ਰਹੀ, ਕਿਉਂਕਿ ਲੋਕ ਇੱਕ ਉਹਨਾਂ ਨੇ ਲੂਪਹੋਲ ਲੱਭ ਲਿਆ। ਉਹ ਲੂਪਹੋਲ ਕੀ ਹੈ ਕਿ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਤੁਸੀਂ ਵੈਸੇ ਹੀ ਅਰਜ਼ੀ ਕਰ ਦਿੰਦੇ ਹੋ ਇੱਕ ਜਿਹਨੂੰ ਡੰਮੀ ਪਰਮਿਟ ਦਾ ਨਾਂ ਦਿੱਤਾ ਗਿਆ, ਜਿਹਦੇ ਤੁਹਾਨੂੰ ਪਤਾ ਕਿ ਰਿਫਿਊਜ਼ ਹੋਣੀ ਹੈ। ਉਹਦੇ ਨਾਲ ਸਿਸਟਮ ਫਲੱਡ ਹੋ ਗਿਆ ਕਿ ਜਿੱਥੇ ਜਿਹੜਾ ਵਰਕ ਪਰਮਿਟ ਦਾ ਡਿਸੀਜਨ ਉਹ 8-8 ਮਹੀਨਿਆਂ ਚ ਆਉਣ ਲੱਗ ਗਿਆ। ਹੁਣ ਜੇ ਤੁਸੀਂ ਅੱਜ ਅਰਜ਼ੀ ਕਰਤੀ, ਕੰਪਿਊਟਰ ਨੇ ਤੁਹਾਨੂੰ ਚਿੱਠੀ ਦੇ ਦਿੱਤੀ ਕਿ ਹਾਂ ਤੁਸੀਂ ਕੰਮ ਕਰਦੇ ਰਹਿ ਸਕਦੇ ਹੋ, ਤੇ ਉਹ ਤੋਂ ਬਾਅਦ ਅਰਜ਼ੀ ਦੇ ਫੈਸਲਾ ਹੋਇਆ, ਤੁਹਾਨੂੰ 7-8 ਮਹੀਨੇ ਹੋਰ ਮਿਲ ਗਏ, ਤੁਸੀਂ ਫੇਰ ਕੰਮ ਕਰੇਂਗੇ ਉਹਦੇ ਉੱਤੇ। ਉਹਦੇ ਉੱਤੇ ਵੀ ਇਹਨਾਂ ਨੇ ਕਾਨੂੰਨ ਬਣਾਤਾ, ਉਹ ਪਬਲਿਕ ਪਾਲਿਸੀ ਬਣਾਤੀ ਹੈ ਕਿ ਜਿਹੜਾ ਕੋਈ ਇਹੀ ਜੀ ਅਰਜ਼ੀ ਕਰਦਾ, ਜਿਹੜੀ ਜੇ ਜਾਣ ਬੁੱਝ ਕੇ ਕੀਤੀ ਅਰਜ਼ੀ ਹੈ ਜਿੱਥੇ ਉਹਨੂੰ ਪਤਾ ਕਿ ਉਹ ਅਰਜ਼ੀ ਲਈ ਐਲੀਜੀਬਲ ਨਹੀਂ, ਉਹ ਤੋਂ ਬਾਅਦ ਵਾਲੀਆਂ ਸਾਰੀਆਂ ਉਹਦੀਆਂ ਅਰਜ਼ੀਆਂ ਰਿਫਿਊਜ਼ ਕਰ ਦਿੱਤੀਆਂ ਜਾਣਗੀਆਂ। ਸੋ ਉਹਦੇ ਨਾਲ ਵੀ ਉਹ ਰਿਫਿਊਜ਼ਲ ਹੋਣ ਤੋਂ ਬਾਅਦ ਫਿਰ ਰਿਮੂਵਲ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਉਹਦੇ ਚ ਵੀ ਵਾਧਾ ਹੋਇਆ ਹੈਗਾ। ਸੋ ਜੇ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਸਰਕਾਰ ਨੇ ਟੈਂਪਰੇਰੀ ਰੈਜ਼ੀਡੈਂਟ ਦੇ ਨੂੰ ਰਿਮੂਵ ਕਰਨ ਦੇ ਉੱਤੇ ਜਿਹੜੀ ਕਾਰਵਾਈ ਹੈ ਉਹਦੇ ਉੱਤੇ ਬਹੁਤ ਜ਼ਿਆਦਾ ਐਕਸ਼ਨ ਕਰਨਾ ਸ਼ੁਰੂ ਕੀਤਾ। ਉਹ ਜਿਵੇਂ ਆਪਾਂ ਸੁਣਿਆ ਕਿ ਉਹ 1000 ਜਿਹੜੇ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਦੇ ਨਵੇਂ ਅਫਸਰ ਭਰਤੀ ਕੀਤੇ ਗਏ ਨੇ, ਮੈਨੂੰ ਤਾਂ ਕਦੇ ਕਦੇ ਲੱਗਦਾ ਹੁੰਦਾ ਉਹਨਾਂ ਦਾ ਉਹਨਾਂ ਨੇ ਜੌਬ ਇਹ ਦਿੱਤੀ ਹੈ ਕਿ ਲੋਕਾਂ ਨੂੰ ਰਿਮੂਵ ਕਿਵੇਂ ਕਰਨਾ ਹੈਗਾ ਇੱਥੋਂ।
ਜੀ
ਪਰ
ਮੇਰਾ ਇੱਕ ਕੁਐਸਚਨ ਹੈ ਖਰਾ ਸਾਹਿਬ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਲੋ ਹੈਂਗਿੰਗ ਫਰੂਟਸ ਜਿਹੜੇ ਇਹਨਾਂ ਨੂੰ ਈਜ਼ੀ ਰਿਮੂਵ ਕਰਨ ਵਾਲੇ ਮਿਲ ਜਾਂਦੇ ਨੇ, ਕੀ ਉਹਨਾਂ ਨੂੰ ਘਰੋਂ ਘਰ ਹੀ ਜਾ ਕੇ ਲੱਭਦੇ ਨੇ, ਛਾਪੇ ਮਾਰਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਫੜਿਆ ਜਾਂਦਾ, ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਹਦੇ ਤੇ CBSA ਕੀ ਕਰਦੀ ਹੈ, ਕਿਵੇਂ ਉਹਨਾਂ ਨੂੰ ਕੀ ਆਈਸ ਵਾਲਾ ਟੈਕਟਿਕ ਵਰਤਿਆ ਜਾਂਦਾ ਕੋਈ ਜਾਂ ਫਿਰ ਡਿਫਰੈਂਟ ਪ੍ਰੋਸੀਜਰ ਹੈ ਇਹਨਾਂ ਦਾ?
ਨਹੀਂ ਜੀ, ਆਈਸ ਵਾਲਾ ਟੈਕਟਿਕ ਤਾਂ ਬਿਲਕੁਲ ਨਹੀਂ ਵਰਤਿਆ ਜਾਂਦਾ, ਕਿਉਂਕਿ ਆਪਣਾ ਕੋਰਟ ਸਿਸਟਮ ਹੈ ਜਿਹੜਾ ਉਹ ਬਹੁਤ ਜ਼ਿਆਦਾ ਸਟਰੋਂਗ ਹੈ, ਇੱਥੇ ਜੁਡੀਸ਼ਲ ਦੀ ਜਿਹੜੀਆਂ ਪਾਵਰਸ ਨੇ, ਇੰਡੀਵਿਜੁਅਲ ਦੇ ਰਾਈਟਸ ਵੀ ਬਹੁਤ ਨੇ। ਆਮ ਤੌਰ ਤੇ ਕੀ ਕੀਤਾ ਜਾਂਦਾ ਹੈ ਕਿ ਜਦੋਂ ਤੁਹਾਨੂੰ ਰਿਮੂਵਲ ਪ੍ਰੋਸੀਡਿੰਗ ਸ਼ੁਰੂ ਹੁੰਦੀ ਹੈ ਤਾਂ ਤੁਹਾਡਾ ਪਾਸਪੋਰਟ ਹੈਗਾ ਉਹ ਆਲਰੇਡੀ ਕੈਨੇਡਾ ਬਾਰਡਰ ਸਰਵਿਸਿਸ ਆਪਣੇ ਕੋਲੇ ਰੱਖ ਲੈਂਦਾ, ਤੇ ਉਸ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਟਿਕਟ ਆਪਣੀ ਆਪ ਲੈਣੀ ਹੈ ਜਾਂ ਅਸੀਂ ਤੁਹਾਨੂੰ ਟਿਕਟ ਲੈ ਕੇ ਦਈਏ। ਹੁਣ ਉਹਦੇ ਉੱਤੇ ਪਹਿਲਾਂ ਜਿਹੜਾ ਜੇ ਤੁਸੀਂ ਉਹ ਤੁਹਾਨੂੰ ਟਿਕਟ ਲੈ ਕੇ ਦਿੰਦੇ ਸੀ ਤਾਂ ਜੇ ਤੁਸੀਂ ਵਾਪਸ ਆਉਣਾ ਹੁੰਦਾ ਸੀ ਕਦੇ ਤਾਂ ਤੁਹਾਨੂੰ$1200 ਦੇਣਾ ਪੈਂਦਾ ਸੀ, ਹੁਣ ਉਹ ਵਧਾ ਕੇ $3600 ਕਰ ਦਿੱਤਾ ਗਿਆ ਹੈਗਾ। ਤੇ ਜਦੋਂ ਤੁਹਾਨੂੰ ਉਹ ਦੱਸਦੇ ਨੇ ਕਿ ਟਿਕਟ ਲੈਣੀ ਹੈ, ਉਸ ਤੋਂ ਬਾਅਦ ਉਹ ਤੁਹਾਡੀ ਰਿਪੋਰਟਿੰਗ ਵਧਾ ਦਿੰਦੇ ਨੇ, ਮਤਲਬ ਕਿ ਤੁਸੀਂ ਹਰ ਹਫ਼ਤੇ ਰਿਪੋਰਟ ਕਰਨਾ ਹੁੰਦਾ ਹੈਗਾ। ਹੁਣ ਉੱਥੇ ਜਿਹੜਾ ਬੰਦਾ ਤਾਂ ਇਹ ਸੋਚਦਾ ਕਿ ਉਹਦੇ ਲੀਗਲ ਆਪਸ਼ਨਸ ਖਤਮ ਹੋ ਗਏ ਨੇ, ਉਹ ਤਾਂ ਆਪੇ ਆਪ ਵਾਲੰਟੈਰਲੀ ਚਾਰ, ਮੈਜੋਰਿਟੀ ਲੋਕ ਵਾਲੰਟੈਰਲੀ ਚਾਰਦੇ ਨੇ ਜੀ। ਪਰ ਦੂਜੇ ਪਾਸੇ ਇੱਕ ਹੋਰ ਸੈਗਮੈਂਟ ਹੈ ਕਿ ਜਿੱਥੇ ਉਹ ਇਨਫੋਰਸ ਨਹੀਂ ਕਰ ਸਕਦੇ, ਬੰਦਾ ਗਾਇਬ ਹੋ ਗਿਆ ਤੇ ਉਹਦੇ ਖਿਲਾਫ਼ ਉਹਨਾਂ ਨੂੰ ਅਰੈਸਟ ਵਾਰੰਟ ਇਸ਼ੂ ਕਰਨਾ ਪੈਂਦਾ ਹੈਗਾ। ਉਹ ਅਰੈਸਟ ਵਾਰੰਟ ਮੈਂ ਤੁਹਾਨੂੰ ਇੱਕ ਫਿਗਰ ਦਿੰਦਾ ਗਰੇਵਾਲ ਸਾਹਿਬ, ਜਿਹੜਾ ਕਿ ਪਿਛਲੇ ਸਾਲ ਕਰੀਬਨ 10-12 ਹਜ਼ਾਰ ਲੋਕਾਂ ਦੇ ਸੀ, ਉਹ ਵੱਧ ਕੇ 35,000 ਲੋਕਾਂ ਦੇ ਖਿਲਾਫ਼ ਹੋ ਗਿਆ। ਮਤਲਬ ਕਿ 35 ਉਹ ਲੋਕ ਨੇ ਜਿਨ੍ਹਾਂ ਨੂੰ ਕੈਨੇਡਾ ਬਾਰਡਰ ਸਰਵਿਸ ਰਿਮੂਵ ਕਰਨਾ ਚਾਹੁੰਦੀ ਸੀ ਪਰ ਉਹ ਰਿਮੂਵਲ ਦੀ ਕਾਰਵਾਈ ਦੇ ਵਿੱਚ ਹਾਜ਼ਰ ਨਹੀਂ ਹੋਏ ਤੇ ਉਹ ਤੋਂ ਬਾਅਦ ਅਰੈਸਟ ਵਾਰੰਟ ਇਸ਼ੂ ਹੋ ਗਿਆ। ਹੁਣ ਜਿਹੜਾ ਅਰੈਸਟ ਵਾਰੰਟ ਹੈ ਇਹ ਕੈਨੇਡਾ ਵਾਈਡ ਹੈਗਾ। ਸੋ ਜਿਹੜਾ ਇੱਕ ਸਿਸਟਮ ਹੈਗਾ ਜਿਹਨੂੰ CPIC ਕਿਹਾ ਜਾਂਦਾ, ਕੈਨੇਡੀਅਨ ਪੁਲਿਸ ਇਨਫੋਰਮੇਸ਼ਨ ਸੈਂਟਰ, ਜਿਹੜਾ ਆਪਾਂ ਜਦੋਂ ਪੁਲਿਸਮੈਨ ਦੀ ਜਿਹੜੀ ਕਾਰ ਹੁੰਦੀ ਹੈ ਉਹਦੇ ਵਿੱਚ ਜਿਹੜਾ ਸਕਰੀਨ ਲੱਗਿਆ ਹੁੰਦਾ ਉਹਦਾ ਡਾਇਰੈਕਟ ਐਕਸੈਸ ਹੈਗਾ ਸੀ ਪੀ ਆਈ ਸੀ ਨੂੰ, ਜਿਹੜਾ ਕੈਨੇਡੀਅਨ ਪੁਲਿਸ ਇਨਫਾਰਮੇਸ਼ਨ ਸੈਂਟਰ ਹੈ। ਸੋ ਜਿੰਨੇ ਵੀ ਵਾਰੰਟ ਨੇ ਉਹ ਸਾਰੇ ਦੇ ਸਾਰੇ ਸੀ ਪੀ ਆਈ ਸੀ ਦੇ ਵਿੱਚ ਹੁੰਦੇ ਹੈਗੇ ਨੇ। ਸੋ ਜਦੋਂ ਵੀ ਪੁਲਿਸਮੈਨ ਤੁਹਾਨੂੰ ਕਿਸੇ ਟ੍ਰੈਫਿਕ ਸਟਾਪ ਤੇ ਰੋਕਦਾ ਜਾਂ ਕੁਛ ਕਰਦਾ, ਉਹ ਜਾ ਕੇ ਲਾਇਸੈਂਸ ਚੈੱਕ ਕਰਦਾ। ਜੇ ਤੁਸੀਂ ਭਗੌੜੇ ਹੋ, ਭੱਜੇ ਹੋਏ ਹੋ ਤੇ ਤੁਹਾਡੇ ਖਿਲਾਫ਼ ਅਰੈਸਟ ਵਾਰੰਟ ਹੈ ਤਾਂ ਉਹ ਪੁਲਿਸਮੈਨ ਤੁਹਾਨੂੰ ਉਸ ਵੇਲੇ ਫੜ ਲੈਂਦਾ ਹੈਗਾ, ਫੜ ਕੇ ਉਸ ਤੋਂ ਬਾਅਦ ਉਹ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੇ ਦਿੱਤਾ ਜਾਂਦਾ। ਸੋ ਜੇ ਕੋਈ ਰੋਕ ਨੀ, ਕੋਈ ਇੰਪੈਡਮੈਂਟ ਨੀ ਹੈਗੀ, ਉਸ ਤੋਂ ਬਾਅਦ ਤੁਹਾਨੂੰ ਉਹ ਰਿਮੂਵ ਕਰ ਦਿੱਤਾ ਜਾਂਦਾ। ਸੋ ਮੈਜੋਰਿਟੀ ਜਿਹੜੇ ਲੋਕ ਜਿਨ੍ਹਾਂ ਦੇ ਖਿਲਾਫ ਅਰੈਸਟ ਵਾਰੰਟ ਨੇ ਉਹ ਮੇਨਲੀ ਜਿਹੜੇ ਫੜੇ ਜਾਂਦੇ ਨੇ ਜੀ, ਉਹ ਆਮ ਤੌਰ ਤੇ ਟ੍ਰੈਫਿਕ ਸਟਾਪ ਤੇ ਫੜੇ ਜਾਂਦੇ ਨੇ ਜਿੱਥੇ ਤੁਸੀਂ ਕਾਰ ਤੇ ਜਾ ਰਹੇ ਸੀ ਤੇ ਪੁਲਿਸਮੈਨ ਨੇ ਤੁਹਾਨੂੰ ਰੋਕ ਲਿਆ, ਜਾਂ ਸੀਟ ਬੈਲਟ ਨਹੀਂ ਲੱਗੀ ਸੀ, ਜਾਂ ਰੈਡ ਲਾਈਟ ਟੱਪ ਗਏ, ਜਾਂ ਫਿਰ ਤੁਸੀਂ ਵੈਸੇ ਕਿਸੇ ਨਾਲ ਪੁਲਿਸ ਦੇ ਦਾਇਰੇ ਚ ਆ ਕੇ ਝਗੜਾ ਕਰ ਲਿਆ ਤੇ ਉਹਨਾਂ ਨੇ ਦੇਖਿਆ ਕਿ ਤੁਹਾਡੇ ਖਿਲਾਫ਼ ਅਰੈਸਟ ਵਾਰੰਟ ਹੈ। ਸੋ ਉਹ ਆਮ ਤੌਰ ਤੇ ਉਸੇ ਤਰੀਕੇ ਨਾਲ ਉਹ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ
ਜੀ। ਖੈਰ ਸਾਹਿਬ, ਲਾਸਟ ਕੁਐਸਚਨ, ਜਿਹੜੇ ਪਿਛਲੇ ਸਾਲ ਦੇ ਕਿੰਨੇ ਲੋਕਾਂ ਨੂੰ PR ਕੀਤਾ ਗਿਆ, ਇਹਦਾ ਨੰਬਰ ਗਵਰਨਮੈਂਟ ਨੇ ਦਿੱਤਾ, ਤੇ ਜਿਹੜਾ ਇਹਨਾਂ ਦਾ ਟਾਰਗੇਟ ਸੀਗਾ ਲਗਭਗ ਉਸ ਨੂੰ ਇਹਨਾਂ ਨੇ ਮੈਚ ਹੀ ਕੀਤਾ ਥੋੜੇ ਬਹੁਤੇ ਫਰਕ ਦੇ ਨਾਲ, ਤੇ ਆਉਣ ਵਾਲੇ ਸਾਲਾਂ ਦਾ ਜਿਹੜਾ ਟਾਰਗੇਟ ਇਹਨਾਂ ਦਾ ਕੀ, ਇਸ ਨੂੰ ਵੀ ਪੂਰਾ ਕਰਨਗੇ PR ਦੇਣ ਦੇ ਵਿੱਚ?
ਬਿਲਕੁਲ ਕਰ ਲੈਣਗੇ ਜੀ, ਕਿਉਂਕਿ 1% ਪਾਪੂਲੇਸ਼ਨ ਜਿਹੜੀ ਇਨਕਰੀਜ਼ ਪਰਮਾਨੈਂਟ ਰੈਜ਼ੀਡੈਂਸ ਦੀ ਹੋਣੀ ਜ਼ਰੂਰੀ ਹੈ ਕੈਨੇਡਾ ਦੀ ਇਕਨੋਮਿਕ ਗਰੋਥ ਲਈ ਤੇ ਬਰਥ ਰੇਟ ਨੂੰ ਮੇਨਟੇਨ ਕਰਨ ਲਈ। ਪਰ ਇਹਦੇ ਉੱਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਗਰਵਾਲ ਸਾਹਿਬ ਉਹ ਸਿਸਟਮ ਦੇ ਉੱਤੇ ਇਸ ਵੇਲੇ ਉੱਠ ਰਹੇ ਨੇ ਜੀ। ਸਭ ਤੋਂ ਵੱਡਾ ਜਿਹੜਾ ਸਵਾਲ ਹੈਗਾ, ਜਿਹੜਾ ਇਹਨਾਂ ਨੇ 2023 ਦੇ ਵਿੱਚੋਂ ਮਿਨਿਸਟਰ ਨੂੰ ਇਹ ਪਾਵਰ ਦੇ ਦਿੱਤੀ ਕਿ ਕੈਟਾਗਰੀ ਬੇਸਡ ਡਰਾਅ ਨੇ ਜਿਹੜੇ ਉਹ ਕੀਤੇ ਜਾਣ, ਜਿਹਦੇ ਵਿੱਚ ਉਹਨਾਂ ਨੇ ਫ੍ਰੈਂਚ ਪਾਪੂਲੇਸ਼ਨ ਨੂੰ ਵਧਾਉਣ ਲਈ ਜਿਹੜਾ ਕਰਨਾ ਸ਼ੁਰੂ ਕਰਤਾ ਕਿ ਉਹਨਾਂ ਨੂੰ ਇਨਕਰੇਜ ਕੀਤਾ ਜਾਵੇ। ਹੁਣ ਉੱਥੇ ਗਰੇਵਾਲ ਸਾਹਿਬ ਜਿਹੜਾ ਕੈਨੇਡਾ ਦਾ ਇਹ ਸਿਸਟਮ ਬਣਿਆ ਸੀ, ਜਿਹੜਾ ਪੁਆਇੰਟ ਸਿਸਟਮ ਸੀ, ਇਹ ਬਹੁਤ ਦੇਸ਼ਾਂ ਦਾ ਐਨਵੀ ਸੀਗਾ, ਜਿੱਥੇ ਲੋਕ ਚਾਹੁੰਦੇ ਸੀ ਕਿ ਸਾਡੇ ਦੇਸ਼ ਚ ਵੀ ਇਹੋ ਜਿਹਾ ਸਿਸਟਮ ਹੋਵੇ ਕਿ ਜਿੱਥੇ ਜਿਹੜੇ ਜ਼ਿਆਦਾ ਸਕੋਰ ਕਰਨ ਵਾਲੇ ਲੋਕ ਨੇ ਉਹ ਆ ਕੇ, ਕਿਉਂਕਿ ਅਸਟੈਬਲਿਸ਼ ਹੋ ਸਕਦੇ ਨੇ ਦੇਸ਼ ਦੇ ਵਿੱਚੋਂ, ਉਹਨਾਂ ਨੂੰ ਮੌਕਾ ਦਿੱਤਾ ਜਾ ਸਕੇ। ਪਰ ਹੁਣ ਤੁਸੀਂ ਇੱਕ ਗੱਲ ਨੂੰ ਸਮਝੋ ਕਿ ਜਿਹੜਾ ਇੱਕ ਤਾਂ 500 ਤੋਂ ਉੱਤੇ ਸਕੋਰ ਵਾਲੇ ਦੀ ਤਾਂ ਇਮੀਗ੍ਰੇਸ਼ਨ ਨਹੀਂ ਹੋ ਰਹੀ, ਦੂਜੇ ਪਾਸੇ ਜਿਹੜਾ ਫ੍ਰੈਂਚ ਸਪੀਕਿੰਗ ਹੈ ਉਹਦਾ 300 ਸਕੋਰ ਵੀ ਆ ਜਾਂਦਾ, ਉਹਦੀ ਤਾਂ ਵੀ ਇਮੀਗ੍ਰੇਸ਼ਨ ਹੋਊਗੀ। ਸੋ ਸਰਕਾਰ ਕਿਵੇਂ ਜਸਟੀਫਾਈ ਕਰੂਗੀ ਇਸ ਗੱਲ ਨੂੰ ਕਿ 300 ਸਕੋਰ ਵਾਲਾ ਜਿਹੜਾ ਉਹ ਕੈਨੇਡਾ ਦੀ ਜਿਹੜੇ ਵਿੱਚ ਆਪਣੇ ਆਪ ਨੂੰ ਅਸਟੈਬਲਿਸ਼ ਕਰ ਲੂਗਾ ਤੇ 500 ਸਕੋਰ ਵਾਲਾ ਜਿਹੜਾ ਉਹ ਅਸਟੈਬਲਿਸ਼ ਨਹੀਂ ਕਰ ਸਕੂਗਾ। ਸੋ ਨੰਬਰ ਤਾਂ ਪੂਰੇ ਹੋ ਜਾਣਗੇ, ਪਰ ਜਿਹੜਾ ਜੋ ਇਹ ਸਿਸਟਮ ਦੇ ਵਿੱਚੋਂ ਇਹ ਪੋਲੀਟੀਕਲ ਇੰਟਰਫੇਰੈਂਸ ਜਿਹੜਾ ਸ਼ੁਰੂ ਹੋ ਗਿਆ, ਜਿੱਥੇ ਫ੍ਰੈਂਚ ਸਪੀਕਿੰਗ ਲੋਕਾਂ ਨੂੰ ਜ਼ਿਆਦਾ ਇਮੀਗ੍ਰੇਟ ਕਰਨਾ ਹੈ, ਇਹ ਅੱਗੇ ਜਾ ਕੇ ਕੈਨੇਡਾ ਲਈ ਜ਼ਰੂਰ ਪ੍ਰੋਬਲਮ ਬਣੂਗਾ ਜੀ।
ਪਰ ਖੈਰਾ ਸਾਹਿਬ, ਜੇ ਕਿਊਬੈਕ ਵੱਲ ਦੇਖਦੇ ਹਾਂ, ਕਿਊਬੈਕ ਦੀ ਜਿਹੜੀ ਪਾਪੂਲੇਸ਼ਨ ਆ ਉਹ ਡਿਕਲਾਈਨ ਤੇ ਸ਼ੁਰੂ ਹੋ ਗਈ ਹੈ, ਉਹਦੀ ਆਉਣ ਵਾਲੇ 2030 ਤੱਕ ਮੇਰਾ ਖਿਆਲ 80,000 ਦੇ ਕਰੀਬ ਕਿਊਬੈਕ ਦੀ ਪਾਪੂਲੇਸ਼ਨ ਹੈ, ਜੇ ਇਸ ਤਰ੍ਹਾਂ ਤੇ ਜਾਂਦੀ ਰਹੀ ਤਾਂ ਡਿਕਲਾਈਨ ਹੋਊਗੀ। ਬਾਕੀ ਪ੍ਰੋਵਿੰਸ ਦੀ ਜਿਹੜੀ ਪਾਪੂਲੇਸ਼ਨ ਆ ਉਹ ਵੱਧ ਰਹੀ ਹੈ, ਸੋ ਇਹ ਵੀ ਇੱਕ ਫੈਕਟਰ ਗਣਿਆ ਜਾ ਸਕਦਾ ਹੈ ਕਿ ਫ੍ਰੈਂਚ ਦੀ ਇਹ ਕੰਸਰਨ ਹੈ ਕਿ ਫ੍ਰੈਂਚ ਦੀ ਪਾਪੂਲੇਸ਼ਨ ਹੈ ਜਿਹੜੀ ਆਪਣੇ ਕਿਊਬੈਕ ਦੀ ਪਾਪੂਲੇਸ਼ਨ ਡਿਕਲਾਈਨ ਤੇ ਆ।
ਬਿਲਕੁਲ ਸਹੀ ਹੈ, ਪਰ ਉਹਦੇ ਲਈ ਕਿਊਬੈਕ ਨੂੰ ਜਿਹੜੇ ਆਪਦੇ ਇਮੀਗ੍ਰੇਸ਼ਨ ਚੂਜ਼ ਕਰਨ ਦੇ ਹੱਕ ਨੇ ਉਹ ਦਿੱਤੇ ਹੋਏ ਨੇ ਜੀ। ਜੇ ਪ੍ਰੋਵਿੰਸ਼ਲ ਨਾਮੀਨੇਸ਼ਨ ਸਿਸਟਮ ਦੇ ਵਿੱਚ ਦੇਖੀਏ ਤਾਂ ਕਿਊਬੈਕ ਦਾ ਨੰਬਰ ਸਭ ਤੋਂ ਵੱਡਾ ਹੈਗਾ, ਸੋ ਬਾਕੀ ਪ੍ਰੋਵਿੰਸਿਸ ਤਾਂ ਇਹ ਡਿਸਾਈਡ ਵੀ ਨਹੀਂ ਕਰ ਸਕਦੀਆਂ ਕਿ ਉਹਨਾਂ ਨੂੰ ਕਿਹੋ ਜਿਹੇ ਇਮੀਗ੍ਰੈਂਟ ਚਾਹੀਦੇ ਨੇ ਕੋਟੇ ਤੋਂ ਬਾਹਰ ਜਾ ਕੇ, ਪਰ ਉਹ ਆਪਦਾ ਸਿਸਟਮ ਵੀ ਆਪ ਅਸਟੈਬਲਿਸ਼ ਕਰ ਸਕਦੇ ਨੇ ਜਿੱਥੇ ਉਹ ਫ੍ਰੈਂਚ ਨੂੰ ਹੀ ਇਨਕਰੇਜਮੈਂਟ ਦਿੰਦੇ ਨੇ। ਸੋ ਜੇ ਉਹਨਾਂ ਨੂੰ ਇਹ ਸਪੈਸ਼ਲ ਰਾਈਟ ਦੇ ਕੇ ਵੀ ਉਹਨਾਂ ਤੋਂ ਇਹ ਸਿਸਟਮ ਨਹੀਂ ਨਜਿੱਠਿਆ ਜਾ ਸਕਦਾ ਤਾਂ ਫਿਰ ਸਿਸਟਮ ਦੇ ਵਿੱਚ ਕਿਤੇ ਪ੍ਰੋਬਲਮ ਹੈਗੀ ਹੈ, ਫਿਰ ਇਹ ਨਹੀਂ ਹੋ ਸਕਦਾ ਨਾ ਕਿ ਬਾਕੀ ਜੇ ਆਪਾਂ ਇਸ ਨੂੰ ਇਸ ਗੱਲ ਦੇ ਉੱਤੇ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀਏ, ਉੱਥੇ ਪਾਪੂਲੇਸ਼ਨ ਵੱਧ ਰਹੀ ਹੈ ਤਾਂ ਆਪਾਂ ਬਾਕੀ ਕਿਤੇ ਪਾਪੂਲੇਸ਼ਨ ਵਧਾ ਦਈਏ, ਫਿਰ ਆਪਣਾ ਜੋ ਮੈਂਡੇਟ ਹੈਗਾ ਕਿ ਜ਼ਿਆਦਾ ਸਕੋਰ ਕਰਨ ਵਾਲਾ ਇੰਡੀਵਿਜੁਅਲ ਕੈਨੇਡਾ ਚ ਈਜ਼ੀਲੀ ਅਸਟੈਬਲਿਸ਼ ਕਰ ਸਕਦਾ, ਫਿਰ ਕਿਤੇ ਉਹ ਮੈਂਡੇਟ ਵੀ ਖੋਂਦਾ ਜਾਊਗਾ ਨਾਲ ਦੀ ਨਾਲ। ਸੋ ਦੋਵੇਂ ਪਾਸੇ ਦੇ ਆਰਗੂਮੈਂਟ ਹੋ ਸਕਦੇ ਨੇ ਕਿ ਆਪਾਂ ਨੂੰ ਫ੍ਰੈਂਚ ਪਾਪੂਲੇਸ਼ਨ ਚਾਹੀਦੀ ਹੈ, ਕੀ ਉਹ ਆਪਦੇ ਆਪ ਨੂੰ ਅਸਟੈਬਲਿਸ਼ ਕਰ ਸਕਣਗੇ। ਹੁਣ ਮੇਰਾ ਇੱਕ ਸਿੰਪਲ ਸਵਾਲ ਹੈ, ਉਹ ਇਹ ਹੈਗਾ ਕਿ ਕੀ ਫ੍ਰੈਂਚ ਬੋਲਣ ਵਾਲਾ 300 ਸਕੋਰ ਲੈਣ ਵਾਲਾ ਬੰਦਾ ਆਪਦੇ ਆਪ ਨੂੰ ਕੁਬੈਕ ਤੋਂ ਬਾਹਰ ਅਸਟੈਬਲਿਸ਼ ਕਰ ਸਕੂਗਾ, ਕਿ ਜਾਂ 500 ਤੋਂ ਉੱਤੇ ਸਕੋਰ ਲੈਣ ਵਾਲਾ ਜਿਹੜਾ ਹਾਈਲੀ ਐਜੂਕੇਟਡ ਸਕਿਲਡ ਬੰਦਾ ਉਹ ਅਸਟੈਬਲਿਸ਼ ਕਰ ਪਾਊਗਾ?
ਆਲਰਾਈਟ, ਖੈਰ ਸਾਹਿਬ, ਥੈਂਕ ਯੂ ਸੋ ਮਚ, ਧੰਨਵਾਦ, ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਸ਼ੁਕਰੀਆ ਜੀ, ਧੰਨਵਾਦ।
ਜੀ ਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਦੇ ਨਾਲ ਗੱਲਬਾਤ ਕਰ ਰਹੇ ਸਨ ਔਰ ਤੁਸੀਂ ਸੰਪਰਕ ਕਰ ਸਕਦੇ ਇਮੀਗ੍ਰੇਸ਼ਨ ਦੇ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸਰਵਿਸ ਚਾਹੀਦੀਆਂ ਨੇ ਕੋਈ ਅਪੀਲ ਹੈ ਕੋਈ ਕੇਸ ਅੜ ਗਿਆ ਕੋਈ ਉਹਦੇ ਲਈ ਗੁਰਪ੍ਰੀਤ ਖਹਿਰਾ ਸਾਹਿਬ ਦਾ ਇੱਕ ਲੰਮਾ ਚੌੜਾ ਤਜਰਬਾ ਸੀ ਡਬਲਿਊ ਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਸਾਹਿਬ ਸਾਡੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਸਨ ਜਸਵੀਰ ਹੁੰਦਲ ਜੀ ਨੇ ਮੇਰੇ ਨਾਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸੋਸੀਏਸ਼ਨ ਤੋਂ ਆਓ ਫਿਰ ਕੁਝ ਮਿੰਟ ਲਈ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ ਗਰੇਵਾਲ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸੋ ਕਾਫੀ ਦੇਰ ਬਾਅਦ ਕੁਛ ਚੰਗੀ ਖਬਰ ਸੁਣਨ ਨੂੰ ਮਿਲੀ ਹੈ ਜੋ ਚਾਈਨਾ ਦੇ ਨਾਲ ਕੈਨੇਡਾ ਨੇ ਡੀਲ ਕੀਤੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਲੱਸ ਇਸ ਸਮੇਂ ਲੋਕਾਂ ਨੂੰ ਕੀ ਨਸੀਹਤ ਦੇਣੀ ਚਾਹੋਗੇ ਐਡਵਾਈਸ ਦੇਣੀ ਚਾਹੋਗੇ ਕਿ ਜਿਹੜੇ ਲੋਕ ਇਸ ਸਮੇਂ ਜਿਹੜੇ ਭੈਣ ਭਰਾ ਸਾਡੇ ਬਿਜ਼ਨਸ ਜਾਂ ਫਿਰ ਪਰਸਨਲ ਕਰਜ਼ੇ ਦੇ ਹੇਠ ਨੇ ਉਹ ਕਿਸ ਤਰ੍ਹਾਂ ਲੀਗਲ ਢੰਗ ਦੇ ਨਾਲ ਇਸ ਤੋਂ ਛੁਟਕਾਰਾ ਪਾ ਸਕਦੇ ਨੇ
ਬਿਲਕੁਲ ਗਰੇਵਾਲ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਕੈਨੇਡਾ ਤੇ ਚਾਈਨਾ ਦੀ ਡੀਲ ਸੀ ਇਹ ਤਾਂ ਜਦੋਂ ਹੁਣ ਵਪਾਰ ਸ਼ੁਰੂ ਹੋਊਗਾ ਜੀ ਉਦੋਂ ਹੀ ਪਤਾ ਲੱਗੂਗਾ ਜੇ ਤਾਂ ਚਲੋ ਗੱਲਬਾਤ ਹੋ ਗਈ ਹੈ ਉਹਨਾਂ ਦੀ ਉਹਨਾਂ ਨੇ ਲਿਖਤੀ ਕੋਈ ਕੰਟਰੈਕਟ ਵੀ ਕਰ ਲਿਆ ਪਰ ਆਮ ਲੋਕਾਂ ਨੂੰ ਕੀ ਇਹਦਾ ਫਾਇਦਾ ਹੁੰਦਾ ਜੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਮੈਨੂੰ ਲੱਗਦਾ ਨੀ ਜੀ ਕੋਈ ਜ਼ਿਆਦਾ ਇਹਦਾ ਫਾਇਦਾ ਹੋਵੇ ਜਿੰਨਾ ਚਿਰ ਤੱਕ ਆਪਣੇ ਗੁਆਂਢੀ ਮੁਲਕ ਨਾਲ ਜਿਹਦੇ ਨਾਲ ਪਹਿਲਾਂ ਵਪਾਰ ਚੱਲਦਾ ਸੀਗਾ ਉਹਦੇ ਨਾਲ ਆਪਣੇ ਵਪਾਰ ਦੇ ਸਮਝੌਤੇ ਨੇਪਰੇ ਨਹੀਂ ਚੜ੍ਹਦੇ ਉਨਾ ਚਿਰ ਤੱਕ ਆਮ ਕੈਨੇਡੀਅਨ ਪਬਲਿਕ ਨੂੰ ਫਾਇਦੇ ਹੋਣ ਦੇ ਆਸਾਰ ਲੱਗਦੇ ਨੇ ਕੋਈ
ਜੀ
ਦੇਖੋ ਦੂਜੀ ਗੱਲ ਕਰਦੇ ਹਾਂ ਜੀ ਅਸੀਂ ਜਿਹੜੇ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿਚ ਫਸੇ ਹੋਏ ਨੇ ਉਹ ਇਨ੍ਹਾਂ ਕਰਜ਼ਿਆਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਨੇ ਇਹ ਕੈਨੇਡੀਅਨ ਕਾਨੂੰਨ ਆ ਗਰੇਵਾਲ ਸਾਹਿਬ ਜਿਸ ਕਾਨੂੰਨ ਦੇ ਤਹਿਤ ਜੇ ਕਿਸੇ ਵੀ ਭੈਣ ਭਰਾ ਨੇ ਕਰਜ਼ੇ ਲਏ ਹੋਏ ਨੇ ਤੇ ਉਨ੍ਹਾਂ ਨੂੰ ਲਗਦਾ ਲਏ ਹੋਏ ਕਰਜ਼ੇ ਉਨ੍ਹਾਂ ਕੋਲ ਕਿਸੇ ਕਾਰਨ ਕਰਕੇ ਵਾਪਸ ਨਹੀਂ ਕੀਤੇ ਜਾ ਸਕਦੇ ਜਾਂ ਉਨ੍ਹਾਂ ਨੂੰ ਵਾਪਸ ਕਰਨ ਦੇ ਵਿਚ ਦਿੱਕਤ ਆ ਸਕਦੀ ਆ ਤਾਂ ਉਹ ਭੈਣ ਭਰਾ ਵਿਚ ਸਾਡੇ ਅਫਸਰਾਂ ਨਾਲ ਕੰਟੈਕਟ ਕਰ ਸਕਦੇ ਨੇ ਅਸੀਂ ਕਾਨੂੰਨ ਮੁਤਾਬਿਕ ਉਨ੍ਹਾਂ ਦੇ ਜ਼ਿਆਦਾ ਤੋਂ ਜ਼ਿਆਦਾ ਕਰਜ਼ੇ ਮਾਫ਼ ਕਰਵਾ ਕੇ ਦੇ ਸਕਦੇ ਹਾਂ ਰਹਿੰਦੇ ਕਰਜ਼ਿਆਂ ਨੂੰ ਛੋਟੀਆਂ ਛੋਟੀਆਂ ਆਸਾਨ ਕਿਸ਼ਤਾਂ ਦੇ ਵਿਚ ਬਦਲਿਆ ਜਾ ਸਕਦਾ ਇਸ ਕਾਨੂੰਨ ਦੇ ਤਹਿਤ ਪਰਸਨਲ ਕਰਜ਼ੇ ਬਿਜ਼ਨਸ ਦੇ ਕਰਜ਼ੇ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ ਜਜਮੈਂਟ ਹੋਈ ਹੈ ਕਿਸੇ ਦੇ ਪੈਸਿਆਂ ਸਬੰਧੀ ਕੋਰਟ ਵੱਲੋਂ ਉਹ ਫਾਈਨੈਂਸ਼ੀਅਲ ਅਦਾਰੇ ਦੀ ਹੋ ਸਕਦੀ ਹੈ ਕਿਸੇ ਬਿਲਡਰ ਦੀ ਹੋ ਸਕਦੀ ਹੈ ਕਿਸੇ ਪ੍ਰਾਈਵੇਟ ਦੀ ਹੋ ਸਕਦੀ ਹੈ ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਹੈ ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਅਨਸਿਕਿਓਰਡ ਕਰਜ਼ਾ ਦੇਣ ਵਾਲਾ ਉਹ ਇਸ ਕਾਨੂੰਨ ਦੇ ਤਹਿਤ ਮਾਫ਼ ਕਰਵਾਇਆ ਜਾ ਸਕਦਾ ਕਿਸੇ ਵੀ ਭੈਣ ਭਰਾ ਨੂੰ ਕਰਜ਼ਿਆਂ ਸਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਮਾਫ਼ ਕਰਾਉਣ ਸਬੰਧੀ ਜਾਂ ਆਪਣੇ ਕ੍ਰੈਡਿਟ ਨੂੰ ਨਵੇਂ ਸਿਰਿਓਂ ਰੀਐਸਟੈਬਲਿਸ਼ ਕਰਨ ਸਬੰਧੀ ਜਾਣਕਾਰੀ ਚਾਹੀਦੀ ਹੈ ਆਪਣੇ ਬਜਟਿੰਗ ਸਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਭੈਣ ਭਰਾ ਵਿੱਚ ਸਾਡੇ ਅਫਸਰ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਨ੍ਹਾਂ ਦੀ ਹੈਲਪ ਕਰ ਸਕਦੇ ਹਾਂ ਉਨ੍ਹਾਂ ਨੂੰ ਇਨ੍ਹਾਂ ਮੁਸੀਬਤਾਂ ਚੋਂ ਕੱਢਿਆ ਜਾ ਸਕਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਜੀ ਆਫਿਸ ਦਾ ਫੋਨ ਨੰਬਰ 416-502-3100
ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸੋਸੀਏਸ਼ਨ ਤੋਂ ਜਸਵੀਰ ਸਿੰਘ ਹੁੰਦਲ 416-502-3100 ਇਹਨਾਂ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਗੱਲਬਾਤ ਕਰ ਲੈਣੀ ਸਾਰੀ ਤੁਹਾਡੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈ ਔਰ 2 ਦਹਾਕੇ ਹੋ ਗਏ ਨੇ ਇਹਨਾਂ ਨੂੰ ਇਸ ਸਰਵਿਸ ਦੇ ਵਿਚ ਔਰ ਇਹ ਸਰਵਿਸ ਦੇ ਵਿਚ ਕਿਸੇ ਇਕ ਸਰਵਿਸ ਦੇ ਵਿਚ ਇੰਨਾ ਸਮਾਂ ਲਾਉਣਾ ਉਹ ਤੁਹਾਨੂੰ ਦਰਸਾਉਂਦੀ ਹੈ ਕਿ ਕਮਿਟਮੈਂਟ ਪਲੱਸ ਉਨ੍ਹਾਂ ਦਾ ਰੈਪੂਟੇਸ਼ਨ ਜੋ ਹਜ਼ਾਰਾਂ ਲੋਕਾਂ ਨੂੰ ਹੁਣ ਤੱਕ ਇਹ ਮਦਦ ਕਰ ਚੁੱਕੇ ਨੇ ਔਰ ਇਸ ਨੰਬਰ ਦੇ ਉੱਤੇ ਕਾਲ ਕਰਕੇ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸੋਸੀਏਸ਼ਨ ਤੋਂ ਇਹਨਾਂ ਦੇ ਨਾਲ ਤੁਸੀਂ ਇੱਕ ਕੰਸਲਟੇਸ਼ਨ ਮੀਟਿੰਗ ਰੱਖ ਲਓ ਤੇ ਉਸ ਤੋਂ ਬਾਅਦ ਫਿਰ ਇਹਨਾਂ ਤੁਹਾਡਾ ਤੁਹਾਡੀ ਸਪੋਰਟ ਹੈ ਇਹ ਕਰਨਗੇ ਬੜੀ ਮਿਹਰਬਾਨੀ ਹੁੰਦਲ ਸਾਹਿਬ
ਧੰਨਵਾਦ ਵੀਰ ਜੀ ਥੈਂਕ ਯੂ
ਸਾਜਨਦੀਪ ਚੈੱਕ ਕਰੋ ਕਿ ਘੜੀਆਂ ਜਿਹੜੀਆਂ ਨੇ ਇਸ ਘੰਟੇ ਦੇ ਵਿਚ ਇੰਨੀਆਂ ਫਾਸਟ ਕਿਉਂ ਹੋ ਜਾਂਦੀਆਂ ਨੇ ਤੇ ਆਪਣਾ ਜਿਹੜਾ ਆਵਰ ਹੈ ਇੰਨੀ ਛੇਤੀ ਕਿਉਂ ਨਿਕਲ ਜਾਂਦਾ ਤੇ ਕਈ ਵਾਰੀ ਉਸ ਤੋਂ ਬਾਅਦ ਵਾਲਾ ਜਿਹੜਾ ਆਵਰ ਆ ਬੜਾ ਸਲੋ ਚੱਲਦਾ ਹੁੰਦਾ ਕਿ ਗੜਬੜ ਲੱਗਦੀ ਹੈ ਮੈਨੂੰ ਕੋਈ
ਇਹ ਜਦੋਂ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਵਿਅਸਤ ਰੱਖਦੇ ਹਾਂ ਖਬਰਾਂ ਦੇ ਵਿਚ ਤੇ ਫਿਰ ਆਪਾਂ ਟਾਈਮ ਦੇ ਵੱਲ ਧਿਆਨ ਨਹੀਂ ਜਾਂਦਾ ਫਿਰ ਟਾਈਮ ਜਿਹੜਾ ਭੱਜੇ ਜਾਂਦਾ ਜਦੋਂ ਆਪਾਂ ਟਾਈਮ ਵਾਰ ਵਾਰ ਨੋਟਿਸ ਕਰਦੇ ਹਾਂ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਉਦੋਂ ਲੱਗਦਾ ਹੁੰਦਾ ਕਿ ਸ਼ਾਇਦ ਘੜੀਆਂ ਜਿਹੜੀਆਂ ਉਹ ਸਲੋ ਰਫ਼ਤਾਰ ਦੇ ਨਾਲ ਚੱਲ ਰਹੀਆਂ ਜਦੋਂ ਆਪਾਂ ਕਿਸ ਚੀਜ਼ ਦੇ ਵਿੱਚ ਫਲ ਫੋਕਸ ਕਰਦੇ ਹਾਂ ਉਹ ਚੀਜ਼ ਥੋੜੀ ਜਿਹੀ ਸਲੋ ਚੱਲਦੀ ਪਰ ਜਦੋਂ ਆਪਾਂ ਹੁਣ ਖਬਰਾਂ ਵੱਲ ਫੋਕਸ ਚੱਲਦੇ ਹਾਂ ਆਪਣੀਆਂ ਖਬਰਾਂ ਸਲੋ ਨਹੀਂ ਚੱਲਦੀਆਂ ਆਪਣੀਆਂ ਖਬਰਾਂ ਫਾਸਟ ਫਾਸਟ ਚੱਲੀ ਜਾਂਦੀਆਂ ਦੇ ਨਾਲ ਨਾਲ ਟਾਈਮ ਵੀ ਤੇਜ਼ ਤੇਜ਼ ਭੱਜੀ ਜਾਂਦਾ
ਸੋ ਮੈਨੂੰ ਤਾਂ ਐਂ ਲੱਗਦਾ ਕਿ ਮੈਂ ਸਿਰਫ ਇੱਕੋ ਹੀ ਖਬਰ ਦੇ ਉੱਤੇ ਗੱਲ ਕੀਤੀ ਹੈ ਬਾਕੀ ਖਬਰਾਂ ਤਾਂ ਹਜੇ ਕਿੰਨੀਆਂ ਰਹਿ ਗਈਆਂ ਮੈਂ ਤਾਂ ਫੇਰ ਭਰਿਆ ਪੀਤਾ ਰਹਿ ਜਾਂਦਾ ਆ
ਪਰ ਇਹਦੇ ਨਾਲ ਆਪਣੀਆਂ ਜਿਹੜੀਆਂ ਇੰਪੋਰਟੈਂਟ ਡਿਸਕਸ਼ਨ ਜਿਹੜੀਆਂ ਹੁੰਦੀਆਂ ਜਿਵੇਂ ਹੁੰਦਰ ਸਾਹਿਬ ਦੇ ਨਾਲ ਕੀਤੀ, ਆਪਾਂ ਖਹਿਰਾ ਸਾਹਿਬ ਦੇ ਨਾਲ ਵੀ ਕੀਤੀ, ਇਹ ਵੀ ਇੰਪੋਰਟੈਂਟ ਡਿਸਕਸ਼ਨ ਜਿਹੜੀਆਂ ਆਪਣੀਆਂ ਹੋ ਜਾਂਦੀਆਂ ਨੇ।
ਤੇ ਆਓ ਫਿਰ ਹੁਣ ਜਿਹੜੀਆਂ ਕੁਝ ਕਮਰਸ਼ਲ ਹੈਗੀਆਂ ਉਹ ਕਵਰ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਸੋਚਿਆ ਤੋਂ ਅੱਗੇ ਲੈ ਲੈਣੀ ਹੈ। ਵੀਕਐਂਡ ਆ ਰਿਹਾ ਵਾ, ਤੁਸੀਂ ਆਪਣਾ ਵੀਕਐਂਡ ਇੰਜੋਏ ਕਰਨਾ, ਪ੍ਰੋਗਰਾਮ ਚੰਗਾ ਲੱਗਦਾ ਹੈ ਤੇ ਤੁਸੀਂ ਨਵੇਂ ਜੁੜੇ ਹੋ ਪ੍ਰੋਗਰਾਮ ਦੇ ਨਾਲ, ਦੇਰ ਬਾਅਦ ਮੇਰੀ ਆਵਾਜ਼ ਸੁਣੀ ਹੈ, ਪ੍ਰੋਗਰਾਮ ਨੂੰ ਸੁਣਿਆ ਤੇ ਡੈਫੀਨੇਟਲੀ ਐਪਰੀਸ਼ੀਏਟ ਜ਼ਰੂਰ ਕਰ ਦਿਓ ਸਾਨੂੰ। 416-620-1778 ਸਟੂਡੀਓ ਨੰਬਰ ਹੈ, 416-970-5005 ਮੇਰਾ ਨੰਬਰ ਹੈ, 416-970-5005 ਪ੍ਰੋਗਰਾਮ ਚ ਐਡ ਕਰਨੀ ਹੈ ਡੈਫੀਨੇਟਲੀ ਸਾਜਦੀਪ ਨਾਲ ਤੁਸੀਂ ਸੰਪਰਕ ਕਰ ਲੈਣਾ। ਸਾਜਦੀਪ
ਜੀ, ਦੋ ਤਿੰਨ ਕਾਲਰ ਵੀ ਆ ਗਏ ਨੇ ਤੇ ਆਪਾਂ ਉਹਨਾਂ ਦੀ ਗੱਲਬਾਤ ਸੁਣੀਏ ਕਿ ਮੈਸੇਜ ਸਾਂਝਾ ਕਰੀਏ।
ਤੇਰੀ ਮਰਜ਼ੀ ਹੈ, ਮਾਰਕੀਟਿੰਗ ਤੁਸੀਂ ਟੇਕ ਕੇਅਰ ਕਰਦੇ ਹੋ।
ਕੁਇਕਲੀ ਆਪਾਂ ਕੁਇਕਲੀ ਇਹਨਾਂ ਨੂੰ, ਆਪਣੇ ਪਾਸ 2 ਮਿੰਟ ਹੈਗੇ ਨੇ ਜੀ। ਮੁਹੰਮਦ ਜੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਸਰ ਤੁਹਾਡੇ ਨਾਲ ਮੁਲਾਕਾਤ ਵੀ ਹੋਈ ਸੀ, ਅਫਜ਼ਲ ਸੋਹੇਲ ਆਸ ਬੋਲ ਰਿਹਾ
ਜੀ।
ਤੇ ਇਸ ਤਰ੍ਹਾਂ ਜਿਹੜੀ ਭਾਈ ਨਾਲ ਗੱਲ ਕੀਤੀ ਨਾ ਕਿ ਟਾਈਮ ਬੜਾ ਛੇਤੀ ਗੁਜ਼ਰ ਜਾਂਦਾ, ਟਾਈਮ ਨੂੰ ਚੈੱਕ ਕਰੋ, ਮੇਰੇ ਲੱਗਦਾ ਵਾਕਈ ਘੜੀ ਚੈੱਕ ਕਰਨੀ ਪੈਣੀ ਹੈ। ਆਪਣੇ ਪ੍ਰੋਗਰਾਮ ਜਦੋਂ ਤੇ ਘੜੀ ਤੇਜ਼ ਚੱਲ ਪੈਂਦੀ, ਦੂਜੇ ਪ੍ਰੋਗਰਾਮ ਸਲੋ ਚੱਲ ਪੈਂਦੀ ਹੈ, ਇਹ ਤੇ ਜ਼ਰਾ ਗੌਰ ਕਰੋ ਦੁਬਾਰਾ, ਮੈਨੂੰ ਵਾਕਈ ਤਫਤੀਸ਼ ਹੋਣ ਦੀ ਹੈ। ਤੇ ਪ੍ਰੋਗਰਾਮ ਇੰਨੀ ਇਨਫੋਰਮੇਟਿਵ ਹਾਈ ਰੀਅਲੀ, ਤੁਹਾਡਾ ਜਿਹੜਾ ਤਰੀਕੇਕਾਰ, ਤੁਹਾਡਾ ਬੜਾ ਮਿੱਠੇ ਮਿੱਠੇ ਪਿਆਰ ਦੇ ਨਾਲ ਤੁਸੀਂ ਉਹ ਗੱਲਾਂ ਸਮਝਾ ਜਾਓ ਜਿਹੜੀ ਆਮ ਬੰਦੇ ਸ਼ਾਇਦ ਛੇਤੀ ਨਾਲ ਸਮਝ ਆਉਂਦੀ ਹੈ।
ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਕੁਇਕਲੀ ਸੁਰਿੰਦਰ ਜੀ, ਤੁਸੀਂ ਵੀ ਆਪਣਾ ਮੈਸੇਜ ਸਾਂਝਾ ਕਰ ਦਿਓ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਮੈਂ ਸਿਰਫ ਉਹ ਖਹਿਰਾ ਸਾਹਿਬ ਦੀ ਗੱਲ ਵਿੱਚ ਇੱਕ ਹੋਰ ਐਡ ਕਰਨੀ ਚਾਹੁੰਦਾ। ਇਹ ਜਿਹੜਾ ਕਿਊਬਕ ਵਿੱਚ ਫ੍ਰੈਂਚ ਨੂੰ ਜ਼ਿਆਦਾ ਕਰੀ ਜਾਂਦੇ ਨਾ, ਉਹਦੇ ਕਰਕੇ ਕੋਈ ਬੰਦੇ ਬਹੁਤੇ ਇੱਥੇ ਠਹਿਰਦੇ ਨਹੀਂ ਆ, ਸਗੋਂ ਭੱਜੀ ਜਾਂਦੇ ਆ। ਜੇ ਉਹਨੂੰ ਫ੍ਰੈਂਚ ਨੂੰ ਪੋਲਾਈਟਲੀ ਇੰਪਲੀਮੈਂਟ ਕਰਨ, ਫੋਰਸ ਕਰਕੇ ਨਾ ਕਰਨ, ਫਿਰ ਲੋਕੀ ਜ਼ਿਆਦਾ ਇੱਥੇ ਠਹਿਰਦੇ ਆ। ਜੋ ਧੱਕੇ ਨਾ ਕਰਦੇ ਆ ਤੇ ਫਿਰ ਉਹ ਕੀ ਭਾਈ ਇੱਥੋਂ ਜੀ।
ਥੈਂਕ ਯੂ ਸੁਰਿੰਦਰ
ਜੀ, ਆਪਣੇ ਬਿਲਕੁਲ
ਹਾਂਜੀ ਸੁਰਿੰਦਰ ਜੀ, ਸੁਰਿੰਦਰ ਜੀ
ਓਕੇ ਡਨ ਹੋ ਗਏ
ਜੀ। ਜੀ ਸੁਰਿੰਦਰ ਜੀ, ਤੇ ਮੈਂ ਕੁਇਕਲੀ ਮੈਸੇਜ ਸਾਂਝਾ ਕਰਦਾ ਜੀ। D4 ਲੌਜਿਸਟਿਕਸ ਨੂੰ ਓਨਰ ਆਪਰੇਟਰ ਚਾਹੀਦੇ ਨੇ ਤੇ 30 ਡਰਾਈਵਰ ਚਾਹੀਦੇ ਨੇ। 647-328-4556 ਤੇ ਗੱਲਬਾਤ ਕਰ ਲਿਓ, 647-328-4556 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ ਜੀ। D4 ਲੌਜਿਸਟਿਕਸ ਨੂੰ 30 ਡਰਾਈਵਰ ਚਾਹੀਦੇ ਨੇ, 60 ਸੈਂਟ ਪਰ ਮਾਈਲ ਦਿੱਤੇ ਜਾਣਗੇ ਸਿੰਗਲ ਨੂੰ ਤੇ 70 ਸੈਂਟ ਟੀਮ ਦੇ ਵਿੱਚ ਜੇਕਰ ਤੁਸੀਂ ਚੱਲਦੇ ਹੋ, ਤੇ ਨਾਲ ਦੀ ਨਾਲ ਇਹਨਾਂ ਨੂੰ ਓਨਰ ਆਪਰੇਟਰ ਵੀ ਚਾਹੀਦੇ ਨੇ। ਔਰ ਸਿਟੀ ਆਫ ਬਰੈਂਪਟਨ ਦਾ ਮੈਸੇਜ ਜਿਹੜਾ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਸਾਂਝਾ ਕਰਦੀ ਹੈ ਜੀ। ਸਿਟੀ ਆਫ ਬਰੈਂਪਟਨ 2026 ਦੇ ਬਜਟ ਦੇ ਲਈ ਰੈਜੀਡੈਂਟਸ ਦੀ ਫੀਡਬੈਕ ਲੈ ਰਹੀ ਆ, ਔਰ ਤੁਸੀਂ ਇਹਦੇ ਵਿੱਚ ਕਮਿਊਨਿਟੀ ਗਰੁੱਪ, ਬਿਜ਼ਨਸ ਚੈਟ ਦੇ ਵਿੱਚ ਇਨਵੋਲਵ ਹੋ ਸਕਦੇ ਹੋ, ਔਰ ਬਹੁਤ ਸਾਰੀਆਂ ਓਪਰਚੁਨਿਟੀਆਂ ਨੇ, ਤੁਸੀਂ ਇੰਗੇਜ ਹੋ ਸਕਦੇ ਹੋ ਟੈਲੀਫੋਨ ਦੇ ਰਾਹੀਂ, ਟਾਊਨ ਹਾਲ ਦੇ ਰਾਹੀਂ, ਔਰ ਜਿਹੜੀ ਰਾਊਂਡ ਟੇਬਲ ਡਿਸਕਸ਼ਨ ਉਹਨਾਂ ਦੇ ਰਾਹੀਂ, ਔਰ 19 ਤਰੀਕ ਨੂੰ ਸੋਮਵਾਰ ਨੂੰ ਜਿਹੜਾ ਉਹ ਤੁਸੀਂ ਲਾਈਵ ਟਿਊਨ ਇਨ ਵੀ ਕਰ ਸਕਦੇ ਹੋ brampton.ca/budget ਤੇ ਵਿਜ਼ਿਟ ਕਰਕੇ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਜੀ। ਲਈ ਆ ਗਿਆ ਜੀ,
ਦੇਵ ਆ ਗਿਆ ਜੀ, ਹੈਵ ਅ ਨਾਈਸ ਵੀਕਐਂਡ, ਫਿਰ ਮਿਲਦੇ ਉਮੀਦ ਦੇ ਨਾਲ।
ਸਤਿ ਸ੍ਰੀ ਅਕਾਲ,
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਕੈਲਟਨ ਸਬਜ਼ੀ ਫਾਰਮ ਕਿਸੇ ਵੀ ਜਾਣਕਾਰੀ ਦੇ ਮੁਤਾਜ ਨਹੀਂ ਹੈ। ਹੁਣ ਤੁਸੀਂ ਇਹਨਾਂ ਦੀ ਕਿਚਨ ਤੋਂ ਸਵਾਦਲਾ ਭੋਜਨ ਸਿਰਫ $12 ਪਰ ਪਰਸਨ ਨੂੰ ਲੈ ਸਕਦੇ ਹੋ। ਸਵਾਦ ਇੰਨਾ ਵਧੀਆ ਕਿ ਉਂਗਲੀਆਂ ਚੱਟਦੇ ਰਹਿ ਜਾਓਗੇ। ਭਾਰੇ ਥੱਲੇ ਵਾਲੀਆਂ ਲੋਹੇ ਦੀਆਂ ਕੜਾਹੀਆਂ 10% ਆਫ, ਸਟੀਲ ਦੇ ਤੇ ਸਟੇਨਲੈਸ ਸਟੀਲ ਦੇ ਪਤੀਲੇ, ਵੱਡੇ ਵੱਡੇ ਪਤੀਲੇ 10% ਆਫ ਲੈ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਪੇਨ ਵਾਲੇ ਚੁੱਲ੍ਹੇ 15% ਆਫ ਤੇ ਵਾਣ ਵਾਲੇ ਮੰਜੇ 10% ਆਫ ਲੈ ਸਕਦੇ ਹੋ। 12050 ਏਅਰਪੋਰਟ ਰੋਡ ਤੇ ਪਹੁੰਚੋ, ਕੈਲਟਨ ਸਬਜ਼ੀ ਫਾਰਮ, 905-840-9000, 905-840-9000।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਬ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। 647-290-3773, 647-290-3773।
अस्सलाम वालेकुम। जैसे कि आप लोग जानते हैं कि सूटी फर्नीचर का नाम मार्केट के अंदर पिछले 40 सालों से है, लेकिन अभी क्योंकि ये बंद होने वाला है, ये लोग वाइंड अप कर रहे हैं, तो इनके पास इतनी अच्छी और अमेजिंग ऑफर लगी हुई है जो कि आपको कहीं नहीं मिलेगी। अगर आप अपने घर को मॉडर्न और स्टाइलिश लुक देना चाहते हैं तो सोडी फर्नीचर आपके लिए परफेक्ट जगह है। यहाँ आपको हाई क्वालिटी और ड्यूरेबल फर्नीचर बहुत ही रीजनेबल प्राइसेज में मिल जाता है। 3 पीसेस पावर रेक्लाइनर सोफा सेट ये 2 कलर में अवेलेबल है और ये आपको मिलेगा 1699 में। और सबसे इम्प्रेसिव बात यह है कि सोडी फर्नीचर के पास अभी भी 1.5 से लेकर $2 million की इन्वेंट्री बाकी है।
हेलो नवदीप, की हाल है? बलजीत गल कर रही हूं यूके तो।
तुसी कैनेडा तो यूके गए हो, तुहानू रोमिंग लग जाएगी ते बिल बहुत बड़ा आएगा।
फिकर दी कोई गल नहीं है, मेरे कोल बीवरटेल दी रोमिंग सर्विसेज है, बहुत ही घट कीमत है, 5G इंटरनेट रोमिंग सर्विसेज। तुसी किते भी ट्रैवल कर रहे हो, यूके, इंडिया, पाकिस्तान, सऊदी अरेबिया, बहुत ही घट कीमत है, डाटा रोमिंग हासिल करो। जे तुसी भी ट्रैवल दा प्लान कर रहे हो तां बीवरटेल नू कांटेक्ट करो 400